दंडौत बंदन अनेक बार सर्व कला समरथ डोलन तेरा खा प्रभु नानक दे कर हाथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी बठिंडे पहुंचे ने। किले तो बाहर वार सतगुरा ने डेरा लाया पंडित नूं सतगुरा ने पुछया पंडित जी दसो जड़ा दिओ किले दे विच रहिंदा है उहनूं बाहर कढ़न दा तरीका की है। पंडित ने आख्या सच्चे पातशाह जी एक वड्डे सारे हाथी दी बलि देनी पवेगी उदों बाद ही अंदर जाके दिओ नूं कढ़िया जा सकदा है। तुसीं ते जा ही सकदे हो किले दे अंदर पर सच्चे पातशाह जेकर बलि दित्ती जावेगी ते साडे वर्गे जिहड़े आम मनुख ने ओह वी किले दे विच जा सकणगे। परसों इथों तक कथा पहुंची सी अज इथों अगे मैं प्रारंभ करदा। श्री गोर कहो कहां अब हाथी प्राप्त नहीं हो पाए के साथी। सतगुरु गोविंद सिंह सच्चे पातशाह जी कहिंदे ने पंडित जी हाथी दी गल कर दियो इस वेले किथे साडे कोल हाथी है। इस तों अलावा सतगुरु जी कहिंदे ने कि वड्डे उपा दे नाल भी हाथी दी प्राप्ति कित्थों होएगी। हाथ आए सो कहां मंगावे दे बल थल बासी हर खावे। सतगुरु जी कहिंदे ने कि हाथी कित्थों आवेगा कित्थों हाथी नूं असीं मंगाईए ते फिर तुहाडे दसण दे मुताबक ओहदी बलि दईए थल बासी हर खावे तां कि इस जगह दे रहण वाले जिहड़े लोक ने ओह सुख दी प्राप्ति करन। सुन पंडित कह नहीं जे मतंगा महक मंगाओ अंग सम रंगा। जदों सतगुरु ने इस तरह आख्या कि हाथी कित्थों लियावांगे उस वेले पंडित कहिंदा है कि जे सच्चे पातशाह जी हाथी नहीं मिल सकदा ते फिर हाथी दी जगह दे उत्ते तुसीं बहुत वड्डा एक संडा एक झोटा मंगा लो क्योंकि झोटे दा रंग भी काला हुंदा है ते जिहड़ा हाथी है ओह भी काले रंग दा हुंदा है। इस करके सच्चे पातशाह जी जेकर हाथी दी प्राप्ति हो नहीं सकदी ते वड्डा सारा एक संडा मंगा लो। जदों ऐसी गल कीती ते सतगुरु गोविंद सिंह सच्चे पातशाह जी कहिंदे ने पंडित जी किसे संडे दी बलि देण दी कोई लोड नहीं है किसे हाथी दी बलि देण दी कोई लोड नहीं है। सतगुरु सच्चे पातशाह जी कहिंदे ने असीं इस बलि देण दे असूल दे बिल्कुल खिलाफ हां। ਸਤਿਗੁਰੂ ਜੀ ਕਹਿੰਦੇ ਨੇ ਪੰਡਿਤ ਜੀ ਕਿਸੇ ਵੀ ਜੀਵ ਨੂੰ ਮਾਰ ਕੇ ਉਹਦੀ ਬਲੀ ਨਹੀਂ ਦਿੱਤੀ ਜਾਵੇਗੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਗੁਰੂ ਨਾਨਕ ਦੀ ਕਿਰਪਾ ਹੋਈ ਤੇ ਬਗੈਰ ਬਲੀ ਦੇਣ ਤੋਂ ਹੀ ਅਸੀਂ ਵੱਡੇ ਭਾਰੇ ਦਿਓ ਨੂੰ ਕਿਲੇ ਦੇ ਵਿੱਚੋਂ ਬਾਹਰ ਕੱਢ ਦਿਆਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਲੀ ਦੇਣ ਵਾਲੀ ਗੱਲ ਤੋਂ ਇਨਕਾਰ ਕੀਤਾ। ਉੱਠ ਸ੍ਰੀ ਪ੍ਰਭ ਵਿੱਚ ਦੁਰਗ ਪਧਾਰੇ, ਅੱਜ ਕੀ ਉਹ ਤੰਗ ਖਰੋ ਦ੍ਰਿੜ ਪਾਰੇ। ਉੱਠ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਲੇ ਦੇ ਵਿੱਚ ਪ੍ਰਵੇਸ਼ ਕੀਤਾ। ਅੱਜ ਕੀ ਉਹ ਤੰਗ ਖਰੋ ਦ੍ਰਿੜ ਪਾਰੇ, ਉੱਚੀ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦ੍ਰਿੜਤਾ ਦੇ ਨਾਲ ਜਾ ਚੜੇ। ਸਣੇ ਸਣੇ ਚੜ ਸਿਖਰ ਸਿਧਾਰੇ, ਪਿੱਛੇ ਗਮਣ ਸੰਗ ਜੇ ਸਾਰੇ। ਨਿਰਭੈ ਹੋ ਕੇ ਨਿਡਰ ਹੋ ਕੇ ਅੱਗੇ ਅੱਗੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਲੇ ਜਾ ਰਹੇ ਨੇ ਤੇ ਉਹਨਾਂ ਦੇ ਪਿੱਛੇ ਪਿੱਛੇ ਸਾਰੇ ਦੇ ਸਾਰੇ ਸਿੰਘ ਵੀ ਜਾ ਰਹੇ ਨੇ। ਇਤਨੇ ਵਿਖੇ ਦੇਵ ਚਲ ਆਇਓ, ਸ੍ਰੀ ਪ੍ਰਭ ਕੋ ਨਿਜ ਦਰਸ ਦਿਖਾਇਓ। ਜਦੋਂ ਸਿਖਰ ਤੇ ਜਾ ਕੇ ਖਲੋਤੇ, ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਜਿਹੜਾ ਦਿਓ ਸੀ ਉਹ ਵੀ ਚੱਲ ਕੇ ਆ ਗਿਆ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਉਹ ਦਿਖਾਈ ਦਿੱਤਾ। ਹੱਥ ਜੋਰ ਕਰ ਅਰਜ਼ ਗੁਜ਼ਾਰੀ, ਬਾਸਾ ਗੋਇੰਦ ਵਾਲ ਅਗਾਰੀ। ਉਸ ਦਿਓ ਨੇ ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਤੇ ਫਿਰ ਦਿਓ ਬੇਨਤੀ ਕਰਦਾ, ਕਹਿੰਦਾ ਸੱਚੇ ਪਾਤਸ਼ਾਹ ਜੀ, ਬਹੁਤ ਸਮਾਂ ਪਹਿਲਾਂ ਸਾਡਾ ਵਾਸਾ ਗੋਇੰਦਵਾਲ ਦੇ ਵਿੱਚ। ਹਮਰੀ ਜਾਤ ਹਜ਼ਾਰੋਂ ਥਿਰੇ, ਮਹਾ ਉਜਾਰ ਨਰਨ ਕੀ ਕਰੇ। ਉਹ ਦਿਓ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਸਾਡੀ ਜਾਤੀ ਦੇ ਜਿੰਨੇ ਵੀ ਦਿਓ ਨੇ ਉਹ ਸਾਰੇ ਦੇ ਸਾਰੇ ਗੋਇੰਦਵਾਲ ਦੇ ਵਿੱਚ ਰਿਹਾ ਕਰਦੇ ਸਨ। ਸੱਚੇ ਪਾਤਸ਼ਾਹ ਜੀ, ਉੱਥੇ ਬਹੁਤ ਜ਼ਿਆਦਾ ਲੋਕਾਂ ਨੂੰ ਅਸੀਂ ਉਜਾੜਿਆ। ਸ੍ਰੀ ਅੰਗਦ ਕਰ ਹੁਕਮ ਪਠਾਏ, ਸ੍ਰੀ ਗੋਰੇ ਅਮਰ ਹਮੋ ਪਰ ਆਏ। ਤੇ ਕਹਿੰਦਾ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਅਮਰਦਾਸ ਜੀ ਨੂੰ ਸਾਨੂੰ ਕੱਢਣ ਦੇ ਵਾਸਤੇ ਗੋਇੰਦਵਾਲ ਭੇਜਿਆ ਸੀ। ਸੰਗ ਚਰੀ ਕੇ ਜਾਰਤ ਹਮੇ, ਭਾਜੇ ਪ੍ਰੇਤ ਸਰਬ ਤੇ ਸਮੇ। ਦਿਓ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਅਮਰਦਾਸ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਇੱਕ ਛਟੀ ਲੈ ਕੇ ਆਏ ਸਨ। ਉਹ ਜਦੋਂ ਪਹੁੰਚੇ, ਉਹਨਾਂ ਨੇ ਛਟੀ ਨੂੰ ਜਦੋਂ ਹਿਲਾਇਆ ਤੇ ਸਾਡੇ ਸਾਰਿਆਂ ਦੇ ਸਰੀਰ ਉਸ ਵੇਲੇ ਬਹੁਤੇ ਜ਼ਿਆਦਾ ਸੜੇ।
ਗਰਭਵਤੀ ਤਵ ਮਾਤ ਹਮਾਰੀ, ਪਾਜ ਪ੍ਰਸੂਤੀ ਖੇਤ ਮਜਾਰੀ।
ਕਹਿੰਦਾ ਹੈ ਕਿ ਜਿਹੜੀ ਮੇਰੀ ਮਾਂ ਸੀ ਉਸ ਵੇਲੇ ਗਰਭਵਤੀ ਸੀ, ਭਾਵ ਕੇ ਮੈਂ ਆਪਣੀ ਮਾਤਾ ਦੇ ਪੇਟ ਦੇ ਵਿੱਚ ਸਾਂ। ਇਸ ਤੋਂ ਇਲਾਵਾ ਮੇਰਾ ਇੱਕ ਦੂਜਾ ਭਰਾ ਵੀ ਸੀ, ਉਹ ਵੀ ਪੇਟ ਦੇ ਵਿੱਚ ਸੀ। ਕਹਿੰਦਾ ਕਿ ਜਦੋਂ ਸਾਡੀ ਮਾਂ ਡਰ ਕੇ ਉਥੋਂ ਦੌੜੀ।
ਫਰਡਾ ਲਗ ਜਵਾਰ ਕੋ ਮੇਰੇ, ਫੂਟਿਓ ਨੈਣ ਇੱਕ ਤਿਸ ਬੇਰੇ।
ਦਿਓ ਕਹਿੰਦਾ ਕਿ ਸਾਡੀ ਮਾਂ ਦੌੜਦੀ ਜਾ ਰਹੀ ਸੀ ਡਰ ਦੇ ਕਾਰਨ। ਉਹ ਕਹਿੰਦਾ ਹੈ ਕਿ ਜਵਾਰ ਦਾ ਖੇਤ ਸੀ ਜਿਹੜਾ ਕਿ ਕੱਟਿਆ ਹੋਇਆ ਸੀ, ਉਹਦੇ ਵੱਡੇ ਵੱਡੇ ਬੁੱਥੇ ਸਨ। ਜਦੋਂ ਮੇਰੀ ਮਾਂ ਦੌੜ ਰਹੀ ਸੀ, ਠੇਡਾ ਲੱਗ ਕੇ ਉਸੇ ਹੀ ਖੇਤ ਦੇ ਵਿੱਚ ਉਹ ਡਿੱਗ ਪਈ। ਕਹਿੰਦਾ ਕਿ ਡਿੱਗਦਿਆਂ ਸਾਰ ਜਿਹੜਾ ਮੇਰੀ ਮਾਤਾ ਦਾ ਗਰਭ ਸੀ ਉਹ ਵੀ ਡਿੱਗ ਗਿਆ, ਭਾਵ ਕਿ ਮੈਂ ਤੇ ਮੇਰਾ ਭਰਾ ਪੈਦਾ ਹੋਏ। ਕਹਿੰਦਾ ਕਿ ਉਸ ਵੇਲੇ ਜਦੋਂ ਮੈਂ ਗਰਭ ਦੇ ਵਿੱਚੋਂ ਡਿੱਗਾ ਤੇ ਉਹ ਜਿਹੜਾ ਜਵਾਰ ਦਾ ਇੱਕ ਬੁੱਥਾ ਸੀ ਉਹ ਮੇਰੀ ਅੱਖ ਦੇ ਵਿੱਚ ਲੱਗ ਗਿਆ, ਭਾਵ ਕਿ ਮੇਰੀ ਅੱਖ ਚੋ ਗਈ।
ਦੁਤੀਆ ਪ੍ਰਾਤ ਜਨਮਿਓ ਤਵ ਔਰ, ਟੁੰਡਾ ਟੂਟਿਓ ਕਰ ਤਿਸ ਠੌਰ।
ਕਹਿੰਦਾ ਕਿ ਮੇਰੇ ਦੂਸਰੇ ਭਰਾ ਨੇ ਵੀ ਉਸ ਜਗ੍ਹਾ ਦੇ ਉੱਤੇ ਜਨਮ ਨੂੰ ਧਾਰਨ ਕੀਤਾ। ਕਹਿੰਦਾ ਕਿ ਉਹ ਬਾਂਹ ਦੇ ਭਾਰ ਡਿੱਗਾ, ਇਸ ਕਰਕੇ ਉਹਦੀ ਇੱਕ ਬਾਂਹ ਟੁੱਟ ਗਈ, ਉਹ ਟੁੰਡਾ ਹੋ ਗਿਆ ਤੇ ਮੇਰੀ ਅੱਖ ਨਿਕਲ ਗਈ ਬੁੱਥਾ ਲੱਗਣ ਦੇ ਕਾਰਨ, ਇਸ ਕਰਕੇ ਮੈਂ ਕਾਣਾ ਹੋ ਗਿਆ। ਇਸੇ ਕਰਕੇ ਬਾਰ ਬਾਰ ਇਸ ਗੱਲ ਦਾ ਜ਼ਿਕਰ ਆਇਆ ਕਿ ਬਠਿੰਡੇ ਦੇ ਕਿਲੇ ਦੇ ਵਿੱਚ ਕਾਣਾ ਦਿਓ ਰਹਿੰਦਾ ਸੀ, ਉਹ ਆਪਣੀ ਵਾਰਤਾ ਸੁਣਾ ਰਿਹਾ। तब ते हम बासे यस्थाए सम्मत सौते अधिक बिताए। ते काना देव कहिंदा है कि उदों तो लैके मैं इस जगह दे उते अपना वासा कीता होया। कहिंदा है कि सच्चे पातशाह जी 100 वरे तो भी ज्यादा इत्थे रहिंदिआं मैं बतीत कीते ने, क्योंकि सतगुरु अंगद देव सच्चे पातशाह जी दे इतिहास दे विच ऐसा वाकया आया सी कि गोंदे खत्री ने सतगुरां दे चरणां दे विच बेनती कीती कि भूत प्रेत मेरा नगर नहीं वसण देंदे, कृपा करके तुसी उस जगह दे उते चरण पाओ ताकि भूतां प्रेतां दा डेरा चुकिया जावे ते मेरे नगर दा निर्माण होवे। सतगुरु अंगद देव सच्चे पातशाह जी ने सतगुरु अमरदास सच्चे पातशाह जी नूं हुक्म करके भेजिया सी, जिहड़े सतगुरु अमरदास जी उस वेले सेवक दे रूप दे विच सन। सतगुरु अंगद जी ने अपनी छटी दे के भेजिया सी, आख्या सी पुरखा जाके छटी हिला देवी, जिन्ने भी भूत प्रेत दैंत ने वो सारे निकल जाणगे। सतगुरु अमरदास सच्चे पातशाह जी ने उसे तरह कीता, छटी घुमाई, भूतां प्रेतां नूं कढ़िया। उसे गल दा बयान दिता है कि उस वेले जदों सतगुरु अमरदास जी ने सानू उत्थों कढ़िया सी, उस वेले मैं गर्भ दे विचों डिग्गा, मेरी अख दे विच जवार दा बुथा लगा, मैं काणा हो गया, मेरा भरा बांह दे पार डिग्गा, ओदी बांह टुट गई, इस करके ओ टुंडा हो गया। सतगुरु अंगद देव सच्चे पातशाह जी ने सतगुरु अमरदास सच्चे पातशाह जी नूं ए वी हुक्म कीता सी कि पुरखा नगर दा जिहड़ा नाम है ਉਹ ਗੋਂਦੇ ਖੱਤਰੀ ਦੇ ਨਾਮ ਦੇ ਉੱਤੇ ਹੀ ਰੱਖਣਾ ਹੈ। ਇਸੇ ਕਰਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਉਸ ਨਗਰੀ ਦਾ ਨਾਮ ਰੱਖਿਆ। ਕਹਿੰਦਾ ਸੱਚੇ ਪਾਤਸ਼ਾਹ ਜੀ ਉੱਥੇ ਵੀ ਸਾਨੂੰ ਸਤਿਗੁਰੂ ਅੰਗਦ ਨੇ ਆਪਣੇ ਹੁਕਮ ਦੇ ਨਾਲ ਵਸਣ ਨਹੀਂ ਦਿੱਤਾ, ਜੇਕਰ ਇੱਥੇ ਆਣ ਕੇ ਮੈਂ ਵਸਿਆ ਹਾਂ ਤੇ ਸੱਚੇ ਪਾਤਸ਼ਾਹ ਜੀ ਹੁਣ ਤੁਸੀਂ ਇੱਥੇ ਵੀ ਮੈਨੂੰ ਵਸਣ ਨਹੀਂ ਦਿੰਦੇ। ਇਤ ਪੀ ਬਸਣ ਦੇਤ ਕਿਉਂ ਨਾਹੀ, ਕੌਣ ਦੇਸ਼ ਮੈਂ ਹਮ ਚਲ ਜਾਹੀ। ਕਾਣਾ ਦੇਵ ਕਹਿੰਦਾ ਸੱਚੇ ਪਾਤਸ਼ਾਹ ਕਿਸੇ ਨਾ ਕਿਸੇ ਜਗ੍ਹਾ ਤੇ ਅਸੀਂ ਤੇ ਵਾਸਾ ਕਰਨਾ ਹੀ ਹੈ, ਅਸੀਂ ਤੇ ਵਸਣਾ ਹੀ ਹੈ। ਸੱਚੇ ਪਾਤਸ਼ਾਹ ਜੀ ਉੱਥੇ ਵੀ ਸਾਨੂੰ ਵਸਣ ਨਹੀਂ ਦਿੱਤਾ ਗੋਇੰਦਵਾਲ ਦੇ ਵਿੱਚ, ਇੱਥੇ ਵੀ ਵਸਣ ਨਹੀਂ ਦਿੰਦੇ। ਸੱਚੇ ਪਾਤਸ਼ਾਹ ਜੀ ਦੱਸੋ ਹੁਣ ਮੈਂ ਜਾਵਾਂ ਕਿੱਥੇ, ਮੈਂ ਵਸਾਂ ਕਿੱਥੇ। ਸ੍ਰੀ ਪ੍ਰਭ ਹੁਕਮ ਕੀਨ ਤੇ ਸਤਾਈ, ਅਬੇ ਕਦੀਮੀ ਬਸੋ ਥਾਈ। ਜਦੋਂ ਕਾਣੇ ਦੇਵ ਨੇ ਐਸੀਆਂ ਬੇਨਤੀਆਂ ਕੀਤੀਆਂ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਤੇ ਸਤਿਗੁਰਾਂ ਨੇ ਵਚਨ ਕੀਤਾ, ਕਹਿੰਦੇ ਨੇ ਕਿ ਐਸ ਵੇਲੇ ਜਿਹੜੀ ਜਗ੍ਹਾ ਦੇ ਉੱਤੇ ਅਸੀਂ ਤੈਨੂੰ ਭੇਜਾਂਗੇ ਉਸ ਜਗ੍ਹਾ ਤੋਂ ਤੈਨੂੰ ਕਦੇ ਵੀ ਕੋਈ ਨਹੀਂ ਕੱਢੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਕਦੀਮ ਤੱਕ ਚਿਰਾਂ ਤੱਕ ਤੇਰਾ ਡੇਰਾ ਉੱਥੇ ਹੀ ਰੱਖਿਆ ਜਾਵੇਗਾ, ਤੈਨੂੰ ਉਸ ਜਗ੍ਹਾ ਤੋਂ ਕੋਈ ਨਹੀਂ ਕੱਢੇਗਾ ਜਿੱਥੇ ਅੱਜ ਤੋਂ ਬਾਅਦ ਅਸੀਂ ਤੈਨੂੰ ਭੇਜਾਂਗੇ। ਖਿਟਕੀ ਪੂਰੀ ਸਿਰਾਂਦ ਉਜਾਰੋ, ਜੜਾਂ ਯੋ ਖਾਰ ਸਤ ਦਵ ਡਾਰੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਸਰੰਦ ਨਗਰੀ ਹੈ ਉਹ ਸਾਡੇ ਵੱਲੋਂ ਫਿਟਕੀ ਹੋਈ ਹੈ, ਇਸ ਕਰਕੇ ਸਰੰਦ ਨਗਰੀ ਦੇ ਵਿੱਚ ਜਾ ਕੇ ਵਾਸਾ ਕਰ, ਭਾਵੇਂ ਉਸ ਸਾਰੀ ਸਰੰਦ ਨਗਰੀ ਨੂੰ ਉਜਾੜ ਦੇ, ਉਹਦੀਆਂ ਜੜਾਂ ਉਖਾੜ ਕੇ ਭਾਵੇਂ ਸਤਲੁਜ ਦੇ ਵਿੱਚ ਪਾ ਦੇ, ਸਾਨੂੰ ਕੋਈ ਇਤਰਾਜ਼ ਨਹੀਂ। ਨਹੀਂ ਤਹ ਤੇ ਕੋ ਬਸਤ ਹਟਾਵੇ, ਸਦਾ ਬਸਤ ਤੁਮਰੋ ਬਨ ਆਵੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਰੰਦ ਦੇ ਵਿੱਚ ਜਾ ਕੇ ਵਾਸਾ ਕਰ, ਤੈਨੂੰ ਕੋਈ ਵੀ ਉੱਥੇ ਰਹਿਣ ਤੋਂ ਨਹੀਂ ਰੋਕੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸਦਾ ਦੇ ਵਾਸਤੇ ਤੂੰ ਆਪਣਾ ਵਸੇਬਾ ਉੱਥੇ ਕਰ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਕੋਈ ਵੀ ਤੈਨੂੰ ਉੱਥੋਂ ਨਹੀਂ ਕੱਢੇਗਾ। ਨਿਕਸੋ ਅਬ ਬਿਲੰਬ ਨਹੀਂ ਕੀਜੈ, ਇਹ ਸਭ ਹਮਰੋ ਦੇਸ਼ ਲਖੀਜੈ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਾਣੇ ਦੇਵ ਨੂੰ ਕਹਿੰਦੇ ਨੇ ਇਹ ਜਗ੍ਹਾ ਤੈਨੂੰ ਛੱਡਣੀ ਪਵੇਗੀ, ਇਸ ਕਰਕੇ ਜਿੰਨਾ ਛੇਤੀ ਹੋ ਸਕੇ ਦੇਰੀ ਤੋਂ ਬਗੈਰ ਇਸ ਜਗ੍ਹਾ ਨੂੰ ਛੱਡ ਕੇ ਚਲਿਆ ਜਾ, ਕਿਉਂਕਿ ਇਹ ਸਭ ਹਮਰੋ ਦੇਸ਼ ਲਖੀਜੈ। ਸਤਿਗੁਰੂ ਜੀ ਕਹਿੰਦੇ ਨੇ ਇਹ ਪੂਰੇ ਦਾ ਪੂਰਾ ਇਲਾਕਾ ਸਾਡਾ। ਜੰਗਲ ਨਾਮ ਭਾਖ ਤੇ ਜੋਏ, ਆਨੰਦ ਕਨੋ ਮਾਲਵਾ ਹੋਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹਨੂੰ ਸਾਰੇ ਦੇ ਸਾਰੇ ਲੋਕ ਜੰਗਲ ਨਾਮ ਦੇ ਨਾਲ ਜਾਣਦੇ ਨੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਵੱਡੇ ਆਨੰਦ ਇੱਥੇ ਹੋਣਗੇ, ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹਨੂੰ ਜੰਗਲ ਦਾ ਇਲਾਕਾ ਕਹਿੰਦੇ ਨੇ ਇਹਨੂੰ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਮਾਲਵਾ ਆਖਿਆ ਜਾਏਗਾ। ਸੁਣ ਬੋਲਿਓ ਮੈਂ ਛੁਦਾ ਸਮੇਤ ਪਹੁੰਚਿਓ ਜਾਏ ਨਹੀਂ ਇਸ ਹੇਤ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਹੱਥ ਜੋੜ ਕੇ ਕਾਣਾ ਦਿਓ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਤੇ ਭੁੱਖ ਬੜੀ ਲੱਗੀ ਹੈ, ਸੱਚੇ ਪਾਤਸ਼ਾਹ ਜੀ ਭੁੱਖ ਦਾ ਮਾਰਿਆ ਹੋਇਆ ਇੱਥੋਂ ਮੈਂ ਕਿਵੇਂ ਸਰਹੰਦ ਦੇ ਵਿੱਚ ਪਹੁੰਚਾਂਗਾ। ਹੁਕਮ ਯਗਾਵਣ ਕੋ ਕਹਿ ਦੀਜੈ ਪੁਣ ਮੋਕੋ ਇਤ ਤਿਨਕ ਸੀਜੈ। ਕਾਣਾ ਦੇਵ ਕਹਿੰਦਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਪਹਿਲਾਂ ਮੈਨੂੰ ਤੁਸੀਂ ਹੁਕਮ ਦੇ ਦਿਓ ਕਿ ਮੈਂ ਰੱਜ ਜਾਵਾਂ, ਸੱਚੇ ਪਾਤਸ਼ਾਹ ਜੀ ਫੇਰ ਮੈਨੂੰ ਇੱਥੋਂ ਕੱਢਣ ਦਾ ਵਿਚਾਰ ਬਣਾਇਓ, ਸੱਚੇ ਪਾਤਸ਼ਾਹ ਜੀ ਸਵੇਰੇ ਸਵੇਰੇ ਹੀ ਮੈਨੂੰ ਆਣ ਕੇ ਤੁਸੀਂ ਜਾਣ ਦੇ ਵਾਸਤੇ ਕਹਿ ਦਿੱਤਾ, ਸੱਚੇ ਪਾਤਸ਼ਾਹ ਅਜੇ ਮੈਂ ਕਿਤੇ ਵੀ ਨਹੀਂ ਗਿਆ, ਮੈਂ ਤੇ ਸਵੇਰ ਦਾ ਖਾਧਾ ਕੁਛ ਨਹੀਂ, ਮੈਨੂੰ ਤੇ ਭੁੱਖ ਬੜੀ ਲੱਗੀ ਹੈ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਇੰਨਾ ਕੁ ਸਮਾਂ ਮੈਨੂੰ ਦੇ ਦਿਓ ਕਿ ਮੈਂ ਖਾ ਪੀ ਕੇ ਰੱਜ ਜਾਵਾਂ। ਸਿਰ ਮੁਖ ਤਿਹ ਕੇ ਸਾਥ ਬਖਾਨਾ ਆਗੇ ਕਹਾਂ ਕਰਤ ਤੂੰ ਖਾਨਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ। ਕਾਣੇ ਦੇਵ ਨੂੰ ਕਹਿੰਦੇ ਨੇ ਅੱਗੇ ਕਹਾਂ ਕਰਤ ਤੂੰ ਖਾਣਾ, ਦੇਵ ਨੂੰ ਕਹਿੰਦੇ ਨੇ ਅੱਗੇ ਤੂੰ ਕੀ ਖਾਣਾ ਹੈ ਰੋਜ਼। ਆਜ ਨਹੀਂ ਕੈਸੇ ਤੁਮ ਬਣਿਓ ਸੁਣ ਕੇ ਦੇਵ ਗੁਰੂ ਸੰਗ ਪਣਿਓ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਗੇ ਵੀ ਤੇ ਰੋਜ਼ ਖਾਣਾ, ਅੱਜ ਕਿਉਂ ਨਹੀਂ ਖਾਧਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤੋਂ ਇਲਾਵਾ ਦੱਸ ਤੂੰ ਕੀ ਖਾਣਾ ਹੈ ਜਿਹੜਾ ਕਿ ਅੱਜ ਤੇਰੇ ਹੱਥ ਨੇ ਲੱਗਾ। ਉਸ ਵੇਲੇ ਹੱਥ ਜੋੜ ਕੇ ਫਿਰ ਦਿਓ ਇੰਜ ਕਹਿੰਦਾ ਮਹਾਰਾਜ ਫਿਰ ਕੇ ਇਸ ਦੇਸ਼ ਵਿਚਰਤ ਜਿੱਤ ਕਿਤ ਖਾਤ ਵਿਸ਼ੇਸ਼। ਕਹਿੰਦਾ ਮਹਾਰਾਜ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪੂਰੇ ਦੇ ਪੂਰੇ ਇਲਾਕੇ ਦੇ ਵਿੱਚ ਮੈਂ ਵਿਚਰਦਾ ਹਾਂ, ਮੈਂ ਫਿਰਦਾ ਹਾਂ ਜਿੱਥੇ ਕਿੱਥੇ ਬਹੁਤਾ ਜ਼ਿਆਦਾ ਵਿਚਰ ਕੇ ਫੇਰ ਮੈਂ ਆਪਣੇ ਖਾਣੇ ਨੂੰ ਲੱਭਦਾ ਹਾਂ। ਕਹਿੰਦਾ ਕਿ ਆਸਾਨੀ ਦੇ ਨਾਲ ਮੇਰੇ ਖਾਣ ਦੇ ਵਾਸਤੇ ਖਾਣਾ ਨਹੀਂ ਲੱਭਦਾ। ਅੰਨ ਹਜ਼ਾਰੋ ਮਨ ਕੋ ਭੋਜਨ ਦੇਖਤ ਫਿਰੋ ਯਾ ਸੱਚ ਹੋਏ ਜੋਜਨ। ਕਾਣਾ ਦੇਵ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਮੇਰੀ ਮਜਬੂਰੀ ਬਹੁਤ ਵੱਡੀ ਹੈ। ਸਤਿਗੁਰੂ ਜੀ ਕਹਿੰਦੇ ਨੇ ਤੇਰੀ ਮਜਬੂਰੀ ਕੀ ਹੈ? ਕਹਿੰਦਾ ਸੱਚੇ ਪਾਤਸ਼ਾਹ ਜੀ ਪਹਿਲੀ ਤੇ ਗੱਲ ਇਹ ਹੈ ਕਿ ਮੇਰਾ ਜਿਹੜਾ ਖਾਣਾ ਹੈ ਉਹ ਹਜ਼ਾਰਾਂ ਮਣ ਹੈ, ਪਾਪ ਕੇ ਬਹੁਤ ਜ਼ਿਆਦਾ, ਮੈਨੂੰ ਖਾਣ ਦੇ ਵਾਸਤੇ ਅੰਨ ਦੀ ਲੋੜ ਪੈਂਦੀ ਹੈ, ਤੇ ਸੱਚੇ ਪਾਤਸ਼ਾਹ ਜੀ ਆਮ ਜਿਹੜਾ ਸਧਾਰਨ ਅੰਨ ਹੈ ਉਹ ਮੈਂ ਖਾ ਵੀ ਨਹੀਂ ਸਕਦਾ। ਕਹਿੰਦਾ ਕਿ ਮੈਂ ਦੇਖਦਾ ਰਹਿੰਦਾ ਹਾਂ, ਭਾਲਦਾ ਰਹਿੰਦਾ ਹਾਂ, ਦੇਖਤ ਫਿਰੋ ਅਸੁੱਚ ਹੋਏ ਜੋਜਨ। ਕਹਿੰਦਾ ਕਿ ਜਿਹੜਾ ਜਨ ਅਸੁੱਚ ਹੋਵੇ, ਪਾਪ ਕੇ ਸੁੱਚਾ ਨਾ ਹੋਵੇ, ਅਪਵਿੱਤਰ ਹੋਵੇ, ਮੈਂ ਪਹਿਲਾਂ ਉਹਦਾ ਘਰ ਲੱਭਦਾ। ਸਤ ਗੁਰ ਹਰ ਹਰ ਨਾਮ ਨਾ ਕਹੈ ਤਿਨ ਤੇ ਛੀਨ ਖਾਤ ਹਮ ਰਹੈ। ਦਿਓ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਜਿਹੜੇ ਮਨੁੱਖ ਸਤਿਗੁਰੂ ਦੇ ਤੇ ਪਰਮੇਸ਼ਰ ਦੇ ਨਾਮ ਦਾ ਜਾਪ ਨਹੀਂ ਕਰਦੇ, ਜਿਹੜੇ ਸਤਸੰਗ ਨਹੀਂ ਕਰਦੇ, ਸੱਚੇ ਪਾਤਸ਼ਾਹ ਜੀ ਉਹਨਾਂ ਦਾ ਅੰਨ ਦਾਣਾ ਮੈਂ ਖੋ ਕੇ ਖਾਣਾ ਹਾਂ ਜਿਹੜੇ ਅਸੁੱਚੇ ਹੁੰਦੇ ਨੇ, ਜਿਹੜੇ ਅਸ਼ੁੱਧ ਹੁੰਦੇ ਨੇ, ਜਿਹੜੇ ਸਤਿਗੁਰੂ ਦਾ ਨਾਮ ਜਪਦੇ ਨੇ, ਜਿਹੜੇ ਸਤਸੰਗ ਕਰਦੇ ਨੇ, ਉਹਨਾਂ ਦੇ ਘਰਾਂ ਦਾ ਅੰਨ ਮੈਂ ਖਾ ਨਹੀਂ ਸਕਦਾ। ਮੈਨੂੰ ਅਪਵਿੱਤਰ ਅੰਨ ਚਾਹੀਦਾ ਕਿਉਂਕਿ ਮੈਂ ਆਪ ਅਪਵਿੱਤਰ ਹਾਂ, ਅਸ਼ੁੱਧ ਹਾਂ, ਇਸ ਕਰਕੇ ਸ਼ੁੱਧ ਅੰਨ ਨੂੰ ਨਹੀਂ ਖਾ ਸਕਦਾ, ਅਸ਼ੁੱਧ ਨੂੰ ਖਾ ਸਕਦਾ ਹਾਂ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮੈਂ ਉਹਨਾਂ ਲੋਕਾਂ ਦਾ ਅੰਨ ਗ੍ਰਹਿਣ ਕਰਦਾ ਹਾਂ ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਨਹੀਂ ਕਰਦੇ। ਹੁਣ ਸਿੱਖਿਆਦਾਇਕ ਰੱਖਣ ਵਾਲੀ ਇਹ ਗੱਲ ਹੈ ਕਿ ਜੋ ਸਤਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਲੈਂਦੇ, ਨਾਮ ਨਹੀਂ ਜਪਦੇ, ਉਹਨਾਂ ਲੋਕਾਂ ਦਾ ਅੰਨ ਐਸੀਆਂ ਮਾੜੀਆਂ ਰੂਹਾਂ ਖਾਂਦੀਆਂ ਨੇ। ਕਹਿੰਦਾ ਸੱਚੇ ਪਾਤਸ਼ਾਹ ਜੀ ਮਜਬੂਰੀ ਬੜੀ ਹੈ, ਇੱਕ ਤੇ ਮੇਰੀ ਖੁਰਾਕ ਬਹੁਤ ਜ਼ਿਆਦਾ ਹੈ, ਹਜ਼ਾਰਾਂ ਮਣ ਅੰਨ ਦੀ ਲੋੜ ਪੈਂਦੀ ਹੈ, ਆਮ ਅੰਨ ਮੈਂ ਖਾ ਵੀ ਨਹੀਂ ਸਕਦਾ, ਇਸ ਕਰਕੇ ਮੈਨੂੰ ਪਹਿਲਾਂ ਲੱਭਣਾ ਪੈਂਦਾ ਅਸ਼ੁੱਧ ਕੌਣ ਹੈ, ਅਸੁੱਚਾ ਕੌਣ ਹੈ, ਤੇ ਉਹਦਾ ਮੈਂ ਅੰਨ ਖਾਵਾਂ।
ਆਜ ਪ੍ਰਾਤ ਹੀ ਮੋਹਿਨ ਕਰੋ
ਨਿਕਤ ਤੇ ਚੱਲ ਲੀਨ ਯਾਰੋ। ਦਿਓ ਕਹਿੰਦਾ ਅੱਜ ਸੱਚੇ ਪਾਤਸ਼ਾਹ ਜੀ ਸਵੇਰੇ ਸਵੇਰੇ ਹੀ ਮੈਨੂੰ ਇੱਥੋਂ ਕੱਢਣ ਦਾ ਤੁਸੀਂ ਹੁਕਮ ਕਹਿ ਦਿੱਤਾ ਹੈ। ਅੱਜ ਸਵੇਰ ਦਾ ਅਜੇ ਮੈਂ ਕਿਤੇ ਗਿਆ ਹੀ ਨਹੀਂ ਹਾਂ ਸੱਚੇ ਪਾਤਸ਼ਾਹ ਜੀ, ਮੈਂ ਆਪਣੇ ਭੋਜਨ ਦਾ ਕੋਈ ਅਜੇ ਪ੍ਰਬੰਧ ਹੀ ਨਹੀਂ ਕੀਤਾ ਤੇ ਸੱਚੇ ਪਾਤਸ਼ਾਹ ਜੀ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਨਿਕਲ ਜਾ ਜਿੰਨੀ ਛੇਤੀ ਹੋ ਸਕੇ। ਸ੍ਰੀ ਮੁਖ ਕਹਿਓ ਅਬੈ ਤੂੰ ਜਾਹੋ, ਹੈ ਮਸੂਰਪੁਰ ਤੁਮਰੇ ਰਾਹੋ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੇਰੀਆਂ ਗੱਲਾਂ ਨਹੀਂ ਸੁਣਨੀਆਂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੁਣ ਤੂੰ ਹੁਣੇ ਹੀ ਚਲਿਆ ਜਾ, ਭੁੱਖਾ ਹੀ ਚਲਿਆ ਜਾ ਸਾਡੇ ਵੱਲੋਂ, ਹੈ ਮਸੂਰਪੁਰ ਤੁਮਰੇ ਰਾਹ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਰਹੰਦ ਦੇ ਵੱਲ ਚਲਿਆ ਜਾ। ਰਸਤੇ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਮਸੂਰਪੁਰ ਨਾਂ ਦਾ ਪਿੰਡ ਪੈਂਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮਸੂਰਪੁਰ ਜਿੰਨਾ ਚਿਰ ਨਹੀਂ ਆਉਂਦਾ ਉਦੋਂ ਉਰੇ ਤੋਂ ਰੁਕਣਾ ਹੀ ਨਹੀਂ। ਜੇ ਤੇਰਾ ਜੀ ਕੀਤਾ ਤੇ ਮਸੂਰਪੁਰ ਭਾਵੇਂ ਰੁਕ ਕੇ ਆਰਾਮ ਕਰੀ, ਇਦੋਂ ਪਹਿਲਾਂ ਠਹਿਰੀ ਨਾ, ਛੇਤੀ ਚਲਿਆ ਜਾ।
ਤਹਾਂ ਦੁਪਹਿਰਾ ਕਰ ਬਿਸਰਾਮ, ਸੰਧਿਆ ਕੋ ਸਿਰੰਦ ਕਰ ਤਾਮੂ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੇਰਾ ਚਿੱਤ ਕਰੇਗਾ ਤੇ ਮਸੂਰਪੁਰ ਦੇ ਵਿੱਚ ਦੁਪਹਿਰ ਦੇ ਵੇਲੇ ਵਿਸ਼ਰਾਮ ਕਰ ਲਵੀ, ਆਰਾਮ ਕਰ ਲਵੀ, ਜਦੋਂ ਸ਼ਾਮਾਂ ਪੈਣ ਗਿਆ ਤੇ ਸ਼ਾਮਾਂ ਤੱਕ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਸਰੰਦ ਪਹੁੰਚਿਆ ਹੋਇਆ ਚਾਹੀਦਾ।
ਸੁਣਤ ਹੁਕਮ ਕੋ ਕੀਨ ਪਿਆਨ, ਕਰ ਬੰਧਨ ਨਿਜ ਹਿਤ ਕੋ ਮਨ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਹੁਕਮ ਕੀਤਾ, ਤਤ ਸ਼ਨਹੀ ਫੇਰ ਉਸ ਕਾਣੇ ਦੇਵ ਨੇ ਉਸ ਜਗ੍ਹਾ ਨੂੰ ਛੱਡਿਆ।
ਕਰ ਬੰਧਨ ਨਿਜ ਹਿਤ ਕੋ ਮਾਨਾ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ, ਆਪਣੇ ਹਿੱਤ ਦੀ ਗੱਲ ਮੰਨ ਕੇ ਉਹ ਚਲਾ ਗਏ। ਸ੍ਰੀ ਪ੍ਰਭ ਕੀਨ ਤਿਸੀ ਥਲ ਡੇਰਾ, ਬਿਸਮਤ ਲੋਕ ਸੁਣਤ ਜਿਨ ਹੇਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸੇ ਹੀ ਜਗ੍ਹਾ ਦੇ ਉੱਤੇ ਫੇਰ ਆਪਣਾ ਡੇਰਾ ਲਾਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਲੋਕਾਂ ਨੇ ਦੇਖਿਆ ਐਸੇ ਕੌਤਕ ਨੂੰ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਏ। ਕਿਲੇ ਦੇ ਵਿੱਚ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਇੱਕ ਗੁਰਦੁਆਰਾ ਬਣਿਆ ਹੋਇਆ। ਇਸ ਤੋਂ ਇਲਾਵਾ ਕਿਲੇ ਦੇ ਬਾਹਰ ਵਾਰ ਜਿੱਥੇ ਸਤਿਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਰੁਕੇ ਸਨ ਉਸ ਜਗ੍ਹਾ ਦੇ ਉੱਤੇ ਬਾਹਰ ਵਾਰ ਵੀ ਗੁਰਦੁਆਰਾ ਬਣਿਆ ਹੋਇਆ। ਇਸ ਕਰਕੇ ਉਸ ਜਗ੍ਹਾ ਦੇ ਉੱਤੇ ਦੋ ਗੁਰਦੁਆਰੇ।
ਮਹਾਰਾਜ ਕੀ ਸਤਤ ਸੁਣਾਵੇ, ਇਨਕੇ ਕਾਜ ਇਨੋ ਬਣ ਆਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਉਸਤਤੀ ਦਾ ਬਿਆਨ ਕਰਦੇ ਨੇ। ਸਾਰੇ ਕਹਿੰਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਕਾਰਜ ਨੇ ਉਹਨਾਂ ਕਾਰਜਾਂ ਨੂੰ ਸਤਿਗੁਰੂ ਜੀ ਸਵੈਮ ਹੀ ਸਵਾਰ ਸਕਦੇ ਨੇ, ਸਵੈਮ ਹੀ ਨੇਪਰੇ ਚਾੜ ਸਕਦੇ ਨੇ। ਸੰਪਾਦਕ ਜੀ 2417 ਇਸ ਵਾਸਤੇ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਪ੍ਰਕਾਰ ਦੀ ਬਲੀ ਦੇਣ ਦੇ ਹੱਕ ਦੇ ਵਿੱਚ ਨਹੀਂ ਸਨ। ਸੰਪਾਦਕ ਜੀ ਲਿਖਦੇ ਨੇ ਕਿ ਬਲੀ ਦੇਣੀ ਗੁਰੂ ਘਰ ਦਾ ਅਸੂਲ ਨਹੀਂ, ਫੇਰ ਜੋ ਦੇਵਾਂ ਦੇ ਗਣ ਤੀਸਰੇ ਸਹਿਬਾਂ ਦੀ ਇੱਕ ਛੜੀ ਦੇ ਨਾਲ ਡਰਦੇ ਉੱਠ ਭੱਜਦੇ ਹਨ, ਜੋ ਭੂਤ ਪ੍ਰੇਤ ਇੱਕ ਬਹਿਲੋ ਸਿੱਖ ਦੇ ਕੈਦ ਪੈਂਦੇ ਹਨ ਤੇ ਦਸਮ ਗੁਰੂ ਜੀ ਉਹਨਾਂ ਨੂੰ ਛੁਡਾ ਦਿੰਦੇ ਹਨ, ਬਲੀ ਦੇਣ ਦੀ ਅਵਸ਼ਕਤਾ ਉਸ ਗੁਰੂ ਜੀ ਨੂੰ ਕਿਸ ਤਰ੍ਹਾਂ ਪੈ ਸਕਦੀ ਹੈ ਦਸਵੇਂ ਜਾਮੇ ਦੇ ਵਿੱਚ। ਫਿਰ ਦੇਖੋ ਉਹਨਾਂ ਦਾ ਹੁਕਮ ਕਿਤਨਾ ਕਰਾਰਾ ਹੈ ਕਿ ਕਾਣਾ ਦਿਓ ਮੋੜ ਨਹੀਂ ਸਕਿਆ, ਭਾਵ ਕਿ ਉਹਨੂੰ ਛੱਡ ਕੇ ਉਹ ਜਗ੍ਹਾ ਜਾਣਾ ਪਿਆ। ਸੋ ਇਸ ਕਰਕੇ ਜਿਹੜਾ ਬਲੀ ਦਾ ਖਿਆਲ ਹੈ ਉਹ ਬਿਲਕੁਲ ਗਲਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਪ੍ਰਕਾਰ ਦੀ ਬਲੀ ਦੇਣ ਦੇ ਹੱਕ ਦੇ ਵਿੱਚ ਬਿਲਕੁਲ ਵੀ ਨਹੀਂ ਸਨ। ਇਸ ਕਰਕੇ ਬਲੀ ਦਾ ਖਿਆਲ ਕਰਨਾ ਬਿਲਕੁਲ ਵੀ ਗਲਤ ਸਾਬਤ ਹੁੰਦਾ ਹੈ। ਅਸਲ ਦੇ ਵਿੱਚ ਇਸ ਤਰ੍ਹਾਂ ਜਾਪਦਾ ਹੈ ਕਿ ਟਿਕਾਣੇ ਦੀ ਭਾਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਨ, ਭਾਵ ਕੇ ਟਿਕਾਣਾ ਭਾਲ ਰਹੇ ਹਨ ਕਿ ਜੰਗ ਦਾ ਸਮਾਂ ਆ ਬਣੇ ਤਾਂ ਕੋਈ ਓਟ ਤੱਕੀਏ। ਬਠਿੰਡੇ ਦੇ ਕਿਲੇ ਨੂੰ ਵੀ ਇਸੇ ਮਨੋਰਥ ਲਈ ਡਿੱਠਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਲਿਆ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਸੁਰੱਖਿਅਤ ਜਗ੍ਹਾ ਚਾਹੁੰਦੇ ਸਨ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਹਨ।
ਖਾਣ ਪਾਣ ਕਰ ਰਾਤ ਕੋ, ਥੇਰੇ ਪ੍ਰਿਅੰਕ ਪਰ ਸੋਏ, ਉਤਰੇ ਤਰੇ ਸੋ ਦੁਰਗਕ ਖੋਤੇ ਵਪਾਰੀ ਕੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾ ਪੀ ਕੇ ਆਪਣੇ ਪਲੰਗ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਕਿਲੇ ਦੇ ਅੰਦਰ ਹੀ ਬਿਰਾਜੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਕਿਲੇ ਦੇ ਬਾਹਰ ਵਾਲੇ ਪਾਸੇ ਕੁਝ ਵਪਾਰੀ ਆਣ ਕੇ ਰੁਕੇ।
ਤਿੰਨ ਸੱਸੀ ਪੁੰਨੂ ਕੋ ਗਾਇਓ, ਬਾਰ ਬਾਰ ਕਰ ਰਾਗ ਬਸਾਇਓ।
ਰਾਤ ਬਿਤਾਉਣ ਦੇ ਵਾਸਤੇ ਕੁਝ ਵਪਾਰੀਆਂ ਨੇ ਕਿਲੇ ਦੇ ਲਾਗੇ ਆਪਣਾ ਡੇਰਾ ਲਾਇਆ ਤੇ ਰਾਤ ਦੇ ਵੇਲੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਵਪਾਰੀ ਸੀ ਉਹ ਸੱਸੀ ਤੇ ਪੁੰਨੂ ਦੇ ਕਿੱਸੇ ਨੂੰ ਬਾਕੀ ਸਾਰਿਆਂ ਨੂੰ ਸੁਣਾਉਣ ਲੱਗਾ। ਬਾਰ ਬਾਰ ਉਹਨੇ ਰਾਗ ਦੇ ਵਿੱਚ ਗਾ ਕੇ ਸੱਸੀ ਤੇ ਪੁੰਨੂ ਦਾ ਕਿੱਸਾ ਸੁਣਾਇਆ।
ਰਾਤ ਬਿਖੇ ਰਸ ਬਹੁ ਕੋ ਕੀਨ, ਫਿਰ ਪ੍ਰਿਅੰਕ ਸੁਣ ਗੁਰੂ ਪ੍ਰਵੀਨ।
ਜਦੋਂ ਰਾਤ ਦੇ ਵੇਲੇ ਉਹਨੇ ਗਾਉਣਾ ਸ਼ੁਰੂ ਕੀਤਾ, ਬੜੇ ਰਸ ਦੇ ਨਾਲ ਉਹ ਗਾ ਰਿਹਾ ਸੀ। ਉਹਦੀ ਗਾਉਣ ਦੀ ਆਵਾਜ਼ ਨੂੰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠ ਪਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਪ੍ਰਵੀਨ ਸਤਿਗੁਰੂ ਜੀ ਨੇ, ਉਹ ਸੱਸੀ ਤੇ ਪੁੰਨੂ ਦੇ ਕਿੱਸੇ ਨੂੰ ਸਾਰੀ ਰਾਤ ਸੁਣਦੇ ਰਹੇ ਜੋ ਉਹ ਗਾ ਰਿਹਾ ਸੀ।
ਚਿਰ ਕਾਲ ਲਗ ਗਾਵਤ ਰਹੇ ਸਵਣ ਸੁਣਿਓ ਆ ਛੇ ਮਨ ਲਹਿਓ।
ਉਸ ਸੱਸੀ ਤੇ ਪੁੰਨੂ ਦੇ ਕਿੱਸੇ ਨੂੰ ਸਿਰਫ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੀ ਨਹੀਂ ਸੁਣਿਆ, ਬਾਕੀ ਦੇ ਨਾਲ ਦੇ ਜਿਹੜੇ ਸਿੰਘ ਸਨ ਉਹਨਾਂ ਦੇ ਕੰਨਾਂ ਦੇ ਵਿੱਚ ਵੀ ਉਹ ਆਵਾਜ਼ ਪਈ ਸੀ। ਇਸ ਕਰਕੇ ਸਾਰਿਆਂ ਨੇ ਉਸ ਕਿੱਸੇ ਨੂੰ ਸੁਣਿਆ ਸੀ ਤੇ ਬੜਾ ਉਹਨਾਂ ਸਾਰਿਆਂ ਨੂੰ ਚੰਗਾ ਲੱਗਾ ਸੀ। ਬਹੁਤ ਦੇਰ ਰਾਤ ਤੱਕ ਉਹ ਜੋ ਗਾਉਣ ਵਾਲਾ ਵਪਾਰੀ ਸੀ ਉਹ ਕਿੱਸੇ ਨੂੰ ਗਾਉਂਦਾ ਰਿਹਾ।
ਸੁਪਤ ਜਥਾ ਸੁਖ ਰਾਤ ਬਿਤਾਈ, ਜਾਗੇ ਪ੍ਰਭੂ ਪ੍ਰਾਤ ਹੋਏ ਆਈ।
ਜਦੋਂ ਉਹਨੇ ਸਾਰਾ ਕਿੱਸਾ ਪੂਰੇ ਦਾ ਪੂਰਾ ਸਮਾਪਤ ਕੀਤਾ ਫਿਰ ਉਸ ਤੋਂ ਬਾਅਦ ਉਹ ਵਪਾਰੀ ਵੀ ਸੁੱਤੇ, ਸਤਿਗੁਰੂ ਜੀ ਵੀ ਬਿਰਾਜੇ ਤੇ ਸਿੰਘ ਵੀ ਬਿਰਾਜੇ। ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਅੰਮ੍ਰਿਤ ਵੇਲੇ।
ਸੌਚ ਸ਼ਨਾਣ ਦੀਵਾਨ ਲਗਾਇਓ, ਬੂਝੋ ਗੁਰ ਰਾਤ ਕਿਨ ਗਾਇਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਪਾਣੀ ਕੀਤਾ ਹੈ। ਸਤਿਗੁਰਾਂ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਵਿੱਚ ਦਰਸ਼ਨ ਦਿੱਤਾ। ਕੀਰਤਨ ਦੀ ਸਮਾਪਤੀ ਤੋਂ ਬਾਅਦ ਫਿਰ ਸਤਿਗੁਰਾਂ ਨੇ ਸਵਾਲ ਕੀਤਾ, ਕਹਿੰਦੇ ਨੇ ਰਾਤ ਕਿਨ ਗਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਤ ਦੇ ਵੇਲੇ ਕੌਣ ਗਾ ਰਿਹਾ ਸੀ।
ਸਿੰਘਣ ਕਹਿਓ ਲਾਦ ਕੋ ਲਿਆਏ, ਉਸ਼ਟਰ ਬ੍ਰਿੰਦ ਸੰਗ ਤਿਨ ਗਾਏ।
ਸਿੰਘਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਕੁਝ ਵਪਾਰੀ ਰਾਤ ਦੇ ਆਏ ਹੋਏ ਨੇ ਜਿਨ੍ਹਾਂ ਦੇ ਨਾਲ ਬਹੁਤੇ ਸਾਰੇ ਊਠ ਨੇ। ਊਠਾਂ ਦੇ ਉੱਤੇ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਬਹੁਤ ਤਰ੍ਹਾਂ ਦਾ ਸਮਾਨ ਲੱਦਿਆ ਹੋਇਆ। ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਲੱਗਦਾ ਹੈ ਕਿ ਕੁਝ ਵਪਾਰੀ ਨੇ। ਸੱਚੇ ਪਾਤਸ਼ਾਹ ਜੀ ਰਾਤ ਦਾ ਉਹਨਾਂ ਨੇ ਕਿਲੇ ਤੋਂ ਬਾਹਰ ਵਾਰ ਡੇਰਾ ਲਾਇਆ ਹੈ। ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵਿੱਚੋਂ ਇੱਕ ਆਦਮੀ ਗਾ ਰਿਹਾ ਸੀ।
ਜਾਏ ਬੁਲਾਵੋ ਲਿਆਵੋ ਤਾਹੇ, ਸੁਣ ਕਰ ਦਾਸ ਗਇਓ ਤਿਨ ਪਾਹੇ।
ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਹੁਕਮ ਕੀਤਾ ਕਿ ਜਾ ਉਹਨਾਂ ਦੇ ਵਿੱਚੋਂ ਜਿਹੜਾ ਆਦਮੀ ਗਾ ਰਿਹਾ ਸੀ ਉਹਨੂੰ ਸਾਡੇ ਕੋਲ ਬੁਲਾ ਕੇ ਲਿਆ। ਸੁਣ ਕਰ ਦਾਸ ਗਇਓ ਤਿਨ ਪਾਹੇ, ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਉਹਨਾਂ ਦੇ ਵਿੱਚੋਂ ਉਸ ਗਾਉਣ ਵਾਲੇ ਨੂੰ ਸੱਦਣ ਦੇ ਵਾਸਤੇ ਸਤਿਗੁਰਾਂ ਦਾ ਦਾਸ ਪਹੁੰਚ ਗਿਆ।
ਗੁਰੂ ਹਕਾਰ ਚੱਲ ਸੋ ਆਇਓ, ਦਰਸ਼ਨ ਕਰ ਤੋ ਸੀਸ ਨਿਵਾਇਓ।
ਦਾਸ ਨੇ ਉਹਨਾਂ ਸਾਰਿਆਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਰਾਤ ਦੇ ਵੇਲੇ ਸੱਸੀ ਤੇ ਪੁੰਨੂ ਦੇ ਕਿਸੇ ਨੂੰ ਕੌਣ ਗਾ ਰਿਹਾ ਸੀ। ਜਿਹੜਾ ਗਾ ਰਿਹਾ ਸੀ ਉਹਨੇ ਆਖਿਆ ਜੀ ਮੈਂ ਗਾ ਰਿਹਾ ਸਾਂ। ਤੇ ਦਾਸ ਕਹਿੰਦਾ ਸਤਿਗੁਰਾਂ ਦਾ ਕਿ ਚੱਲ ਤੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੁਲਾ ਰਹੇ ਨੇ। ਉਹਨੇ ਸਤਿਗੁਰਾਂ ਦੇ ਹੁਕਮ ਨੂੰ ਪ੍ਰਵਾਨ ਕੀਤਾ। ਜਿਹੜਾ ਗਾ ਰਿਹਾ ਸੀ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ, ਆਣ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ ਤੇ ਸਿਰ ਝੁਕਾਇਆ।
ਸ੍ਰੀ ਪ੍ਰਭ ਭਣਤ ਰਾਤ ਜਿਮ ਗਾਵਤ, ਸੱਸੀ ਪੁੰਨੂ ਰਾਗ ਬਸਾਵਤ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਰਾਤ ਦੇ ਵੇਲੇ ਜਿਸ ਤਰ੍ਹਾਂ ਤੂੰ ਗਾ ਰਿਹਾ ਸੀ ਰਾਗ ਦੇ ਵਿੱਚ ਸੱਸੀ ਤੇ ਪੁੰਨੂ ਦੇ ਕਿੱਸੇ ਨੂੰ, ਕਹਿੰਦੇ ਨੇ ਬੈਠ ਇਹਾਂ ਅਬ ਗਾਵਣ ਕਰੋ ਤਿਸੀ ਪ੍ਰਕਾਰ ਅਦ ਕਰਸ ਤਰੋ। ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਤੂੰ ਰਾਤ ਗਾ ਰਿਹਾ ਸੀ ਉਸੇ ਤਰੀਕੇ ਦੇ ਨਾਲ ਰਾਗ ਦੇ ਵਿੱਚ ਇੱਥੇ ਸਾਡੇ ਸਾਹਮਣੇ ਬੈਠ ਕੇ ਤੂੰ ਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਰਸ ਰਾਤ ਵੇਲੇ ਅਸੀਂ ਸੁਣਿਆ ਹੈ ਤੇਰੀ ਜ਼ੁਬਾਨ ਦੇ ਵਿੱਚੋਂ, ਉਸੇ ਰਸਮਈ ਆਵਾਜ਼ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਨੂੰ ਪੂਰਾ ਕਿੱਸਾ ਦੁਬਾਰਾ ਸੁਣਾ। ਸੁਣ ਕਰ ਜੋਰਤ ਬੋਲਿਓ ਸੋਏ, ਅਬ ਤੋ ਗਾਇਓ ਜਾਏ ਨਾ ਕੋਏ। ਹੱਥ ਜੋੜ ਕੇ ਉਸ ਵਪਾਰੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਜੀ ਅਬ ਤੋ ਗਾਇਓ ਜਾਏ ਨਾ ਕੋਏ। ਸੱਚੇ ਪਾਤਸ਼ਾਹ ਜੀ ਤੁਹਾਡੇ ਸਾਹਮਣੇ ਤੇ ਮੈਂ ਉਸ ਕਿੱਸੇ ਨੂੰ ਗਾ ਨਹੀਂ ਸਕਦਾ। ਲਾਜ ਆਪ ਤੇ ਮੁਝ ਕੋ ਆਵੇ, ਸਮਖ ਬੋਲ ਬੋ ਨਾਹਿਨ ਪਾਵੇ। ਕਹਿੰਦਾ ਸੱਚੇ ਪਾਤਸ਼ਾਹ ਜੀ ਮੈਨੂੰ ਤੁਹਾਡੇ ਤੋਂ ਲਾਜ ਆਉਂਦੀ ਹੈ, ਪਾਪ ਕੇ ਮੈਨੂੰ ਸ਼ਰਮ ਆਉਂਦੀ ਹੈ, ਇਸ ਕਰਕੇ ਮੈਂ ਤੁਹਾਡੇ ਸਾਹਮਣੇ ਸੱਸੀ ਤੇ ਪੁੰਨੂ ਦੇ ਕਿਸੇ ਨੂੰ ਸੁਣਾ ਨਹੀਂ ਸਕਦਾ। ਸੱਚੇ ਪਾਤਸ਼ਾਹ ਜੀ ਬਿਲਕੁਲ ਵੀ ਤੁਹਾਡੇ ਸਾਹਮਣੇ ਮੇਰੇ ਤੋਂ ਬੋਲਿਆ ਨਹੀਂ ਜਾਏਗਾ। ਤਬ ਗੁਰ ਦਈ ਕਨਾਤ ਤਨਾਏ, ਸਭ ਕੇ ਓਟੇ ਤਾਹੇ ਬਿਠਾਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਦਾ ਅਸੀਂ ਇੰਤਜ਼ਾਮ ਕਰ ਦਿੰਦੇ ਹਾਂ। ਸਤਿਗੁਰਾਂ ਨੇ ਦਾਸਾਂ ਨੂੰ ਹੁਕਮ ਕੀਤਾ ਕਿ ਮੇਰੇ ਵਿੱਚ ਤੇ ਇਸ ਵਪਾਰੀ ਦੇ ਵਿੱਚ ਇੱਕ ਕਨਾਤ ਨੂੰ ਤਾਣ ਦਿੱਤਾ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਦੂਜੇ ਪਾਸੇ ਕਨਾਤ ਦੇ ਤੂੰ ਬੈਠੇਗਾ, ਇਸ ਪਾਸੇ ਅਸੀਂ ਸਾਰੇ ਬੈਠਾਂਗੇ, ਓਟੇ ਦੇ ਵਿੱਚ ਓਹਲੇ ਦੇ ਵਿੱਚ ਤੈਨੂੰ ਬਿਠਾਇਆ ਜਾਵੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਫਿਰ ਤੂੰ ਗਾਵੇਂ, ਤੂੰ ਸਮਝੀ ਕਿ ਕੋਈ ਹੈ ਹੀ ਨਹੀਂ ਮੈਨੂੰ ਸੁਣਨ ਵਾਲਾ। ਪ੍ਰਭ ਕੋ ਹੁਕਮ ਮਾਣ ਕਰ ਗਾਇਓ, ਤਉ ਰਾਤ ਸਮਰਸ ਨਹੀਂ ਪਾਇਓ। ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਕਨਾਤ ਨੂੰ ਤਾਣਿਆ ਗਿਆ, ਕਨਾਤ ਦੇ ਦੂਜੇ ਪਾਸੇ ਉਸ ਵਪਾਰੀ ਨੂੰ ਬਿਠਾਇਆ ਗਿਆ। ਸਤਿਗੁਰਾਂ ਦੇ ਹੁਕਮ ਦੇ ਦੁਆਰਾ ਉਹਨੇ ਸੱਸੀ ਤੇ ਪੁੰਨੂ ਦੇ ਕਿਸੇ ਨੂੰ ਰਾਗ ਦੇ ਵਿੱਚ ਗਾਇਆ, ਤਉ ਰਾਤ ਸਮਰਸ ਨਹੀਂ ਪਾਇਓ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤਾਂ ਵੀ ਜੋ ਰਾਤ ਵੇਲੇ ਰਸ ਆਇਆ ਸੀ ਉਹ ਰਸ ਸਤਿਗੁਰਾਂ ਨੂੰ ਸੁਣਨ ਦੇ ਵਿੱਚ ਪ੍ਰਾਪਤ ਨਾ ਹੋਇਆ, ਕਿਉਂਕਿ ਆਮ ਜੀ ਗੱਲ ਹੈ ਕਿ ਜਦੋਂ ਕੋਈ ਰੰਗ ਦੇ ਵਿੱਚ ਹੋ ਕੇ ਗਾ ਰਿਹਾ ਹੁੰਦਾ ਦੁਬਾਰਾ ਜੇਕਰ ਉਸ ਨੂੰ ਆਖਿਆ ਜਾਵੇ ਤੇ ਵੈਸਾ ਉਹ ਗਾ ਨਹੀਂ ਸਕਦਾ। ਆਮ ਤੌਰ ਦੇ ਉੱਤੇ ਇੱਕ ਬਹੁਤ ਵੱਡੀ ਰੁਕਾਵਟ ਵੀ ਪੈਦਾ ਹੋ ਜਾਂਦੀ ਹੈ। ਇਸ ਵੇਲੇ ਮੈਂ ਕਥਾ ਕਰ ਰਿਹਾ ਹਾਂ, ਤੁਸੀਂ ਸੁਣ ਰਹੇ ਹੋ, ਪਰ ਐਸੇ ਦਮ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਜਾਣ, ਆਸਣ ਦੇ ਉੱਤੇ ਸ਼ਿਸ਼ੋਭਿਤ ਹੋ ਜਾਣ ਤੇ ਮੇਰੀ ਕਥਾ ਦੇ ਜਿਹੜੇ ਬੋਲ ਨੇ ਉਹ ਉਖੜਨੇ ਸ਼ੁਰੂ ਹੋ ਜਾਣਗੇ, ਇੱਕ ਡਰ ਪੈਦਾ ਹੋ ਜਾਵੇਗਾ, ਇੱਕ ਭੈ ਲੱਗੇਗਾ ਕਿ ਮੈਂ ਸਤਿਗੁਰਾਂ ਦੇ ਸਨਮੁਖ ਬੋਲ ਰਿਹਾ ਹਾਂ। ਇਸ ਕਰਕੇ ਜੋ ਇਸ ਵੇਲੇ ਮੈਂ ਕਥਾ ਕਰ ਰਿਹਾ ਹਾਂ ਵੈਸੀ ਕਥਾ ਸਤਿਗੁਰਾਂ ਦੀ ਹਾਜ਼ਰੀ ਦੇ ਵਿੱਚ ਨਹੀਂ ਹੋਵੇਗੀ, ਭਾਵ ਕਿ ਦੇਹ ਰੂਪੀ ਜਦੋਂ ਸਤਿਗੁਰੂ ਜੀ ਮੌਜੂਦ ਹੋਣਗੇ ਤੇ ਮੈਂ ਐਸੀ ਕਥਾ ਨਹੀਂ ਕਰ ਸਕਾਂਗਾ, ਮੇਰੇ ਬੋਲ ਉਖੜ ਜਾਣਗੇ, ਜ਼ਬਾਨ ਲੜਖੜਾਵੇਗੀ। ਇਸੇ ਤਰੀਕੇ ਦੇ ਨਾਲ ਜੇਕਰ ਕੋਈ ਬਹੁਤ ਵੱਡਾ ਵਿਦਵਾਨ ਵੀ ਆਣ ਕੇ ਸਭਾ ਦੇ ਵਿੱਚ ਬੈਠ ਜਾਵੇ ਤੇ ਫੇਰ ਵੀ ਮੈਨੂੰ ਬੜਾ ਝਾਕਾ ਲੱਗੇਗਾ, ਇਸ ਕਰਕੇ ਮੈਂ ਉਹ ਰਸ ਨਹੀਂ ਬਣਾ ਸਕਾਂਗਾ ਜਿਹੜਾ ਇਸ ਵੇਲੇ ਬਣਾ ਰਿਹਾ ਹਾਂ। ਯਾਦ ਆ ਗਿਆ ਕਿ ਜਦੋਂ ਮੈਂ ਸ਼ੁਰੂ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਕਥਾ ਕਰਨੀ ਪ੍ਰਾਰੰਭ ਕੀਤੀ ਉਸ ਵੇਲੇ ਦਾ ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਣਾ ਹਾਂ। ਉਸ ਵੇਲੇ ਸਤਿਗੁਰਾਂ ਦਾ ਆਸਣ ਤੇ ਭਾਵੇਂ ਇਸੇ ਹੀ ਜਗ੍ਹਾ ਦੇ ਉੱਤੇ ਲੱਗਦਾ ਸੀ, ਕਿਉਂਕਿ ਤੁਸੀਂ ਜਾਣਦੇ ਹੋ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਉੱਤੇ ਸਿੰਘਾਸਨ ਉੱਚਾ ਲੱਗਦਾ ਸੀ। ਇਸ ਕਰਕੇ ਸਤਿਗੁਰਾਂ ਦਾ ਇਹ ਵੀ ਹੁਕਮ ਹੈ ਕਿ ਗੁਰਬਾਣੀ ਪੜ੍ਹੀ ਜਾ ਰਹੀ ਹੋਵੇ, ਕਥਾ ਕੀਰਤਨ ਹੁੰਦਾ ਹੋਵੇ ਜਾਂ ਗੁਰੂ ਦਾ ਜਸ ਬਿਆਨ ਕੀਤਾ ਜਾ ਰਿਹਾ ਹੋਵੇ, ਆਸਣ ਮੇਰਾ ਬਰਾਬਰੀ ਤੇ ਹੋਣਾ ਚਾਹੀਦਾ। ਸਤਿਗੁਰਾਂ ਦੀ ਸਰੀਰਕ ਹਾਲਤ ਦੇ ਅਨੁਸਾਰ ਸਤਿਗੁਰਾਂ ਦਾ ਸਿੰਘਾਸਨ ਉੱਚਾ ਲਾਇਆ ਜਾਂਦਾ ਸੀ, ਸਤਿਗੁਰੂ ਜੀ ਚਰਨਾਂ ਨੂੰ ਲਮਕਾ ਕੇ ਬੈਠਦੇ ਸਨ, ਇਸ ਕਰਕੇ ਸਾਹਮਣੇ ਉਸ ਵੇਲੇ ਸਟੇਜ ਵੱਖਰੇ ਤੌਰ ਦੇ ਉੱਤੇ ਉਹਨਾਂ ਦੇ ਆਸਣ ਦੇ ਬਰਾਬਰੀ ਦੀ ਉੱਚੀ ਬਣਾਈ ਹੁੰਦੀ ਸੀ। ਤੇ ਜਦੋਂ ਮੈਂ ਸਾਰਿਆਂ ਤੋਂ ਪਹਿਲੇ ਦਿਨ ਕਥਾ ਪ੍ਰਾਰੰਭ ਕੀਤੀ ਤੇ ਸਟੇਜ ਸਾਹਮਣੇ ਲੱਗੀ ਹੋਈ ਸੀ, ਮੈਂ ਕਥਾ ਨੂੰ ਪ੍ਰਾਰੰਭ ਕੀਤਾ ਤੇ ਪ੍ਰਸੰਗ ਸੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ, ਤੇ ਉਸ ਵੇਲੇ ਸ੍ਰੀ ਮਾਨ ਗਿਆਨ ਮਾਰਤਨ ਪੰਡਿਤ ਗੋਪਾਲ ਸਿੰਘ ਜੀ ਜੀਵਤ ਸਨ, ਤੇ ਪੰਡਿਤ ਜੀ ਦਾ ਆਮ ਤੌਰ ਦੇ ਉੱਤੇ ਐਸਾ ਅਸੂਲ ਸੀ ਕਿ ਪੰਡਿਤ ਜੀ 15 ਮਿੰਟ ਪਹਿਲਾਂ ਜ਼ਰੂਰ ਆ ਜਾਂਦੇ ਸਨ, 2 ਵਜੇ ਅਰਦਾਸ ਹੁੰਦੀ ਸੀ ਤੇ ਪੰਡਿਤ ਜੀ 2:15 ਵਜੇ ਤੱਕ ਜ਼ਰੂਰ ਹਰੀ ਮੰਦਿਰ ਦੇ ਵਿੱਚ ਪਹੁੰਚ ਜਾਂਦੇ ਸਨ, ਇਹ ਉਹਨਾਂ ਦਾ ਪੱਕਾ ਅਸੂਲ ਸੀ। ਤੇ ਮੈਂ ਪਹਿਲੇ ਦਿਨ ਹੀ ਕਥਾ ਕਰ ਰਿਹਾ ਸੀ, ਤੁਸੀਂ ਜਾਣਦੇ ਹੋ ਕਿ ਜਦੋਂ ਕਥਾ ਨੂੰ ਪ੍ਰਾਰੰਭ ਕੀਤਾ ਜਾਂਦਾ ਹੈ, ਜਿਹੜੇ 2-4 ਸੱਜਣ ਆਉਂਦੇ ਨੇ ਉਹਨੂੰ ਆਮ ਕਰਕੇ ਪਤਾ ਹੈ ਕਿ ਜਦੋਂ ਇੱਥੇ ਅਰਦਾਸਾ ਕੀਤਾ ਜਾਂਦਾ ਹੈ, ਕਥਾ ਦੇ ਪ੍ਰਾਰੰਭ ਤੋਂ ਪਹਿਲਾਂ 2 ਜਾਂ 3 ਆਦਮੀ ਹੁੰਦੇ ਨੇ, ਇਦੋਂ ਜ਼ਿਆਦਾ ਨੇ, ਕੋਈ 1-2 ਬੀਬੀਆਂ ਆ ਜਾਂਦੀਆਂ ਹੋਣਗੀਆਂ। ਜਿਉਂ ਜਿਉਂ ਸਮਾਂ ਲੰਘਦਾ ਜਾਂਦਾ, ਜਿਉਂ ਜਿਉਂ ਨਿਤਨੇਮ ਦਾ ਸਮਾਂ ਲੱਗ ਆਉਂਦਾ ਤੇ ਫਿਰ ਸਾਧ ਸੰਗਤ ਕਿਰਪਾ ਕਰਦੀ ਹੈ, ਦਰਸ਼ਨ ਦਿੰਦੀ ਹੈ। ਇਸੇ ਤਰ੍ਹਾਂ ਦਾ ਮਾਹੌਲ ਉਸ ਵੇਲੇ ਵੀ ਸੀ ਜਦੋਂ ਮੈਂ ਆਣ ਕੇ ਕਥਾ ਨੂੰ ਪ੍ਰਾਰੰਭ ਕੀਤਾ ਤੇ 2-4 ਸਿੰਘ ਸਨ, 2-4 ਬੀਬੀਆਂ ਸਨ ਤੇ ਉਹ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਇਹ ਦੇਖਿਆ ਤੇ ਪਰਖਿਆ ਸੀ, ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਦੇਖਿਆ ਪਰਖਿਆ ਸੀ ਤੇ ਮੇਰਾ ਹੌਸਲਾ ਬੜਾ ਬੁਲੰਦ ਸੀ ਕਿਉਂਕਿ ਮੈਨੂੰ ਇਸ ਤਰ੍ਹਾਂ ਦੀ ਜਾਣਕਾਰੀ ਸੀ ਕਿ ਮੇਰੇ ਜਿੰਨਾ ਗਿਆਨ ਤੇ ਇਹਨਾਂ ਨੂੰ ਨਹੀਂ ਹੈ। ਜੋ ਮੈਂ ਕਥਾ ਕਰਦਾ ਇਹ ਮੇਰੀ ਕਥਾ ਨੂੰ ਪ੍ਰਵਾਨ ਕਰਨਗੇ, ਇਹਨਾਂ ਨੂੰ ਇੰਨਾ ਗਿਆਨ ਨਹੀਂ ਹੈ। ਇਸ ਕਰਕੇ ਮੈਂ ਬੜੇ ਨਿਰਭੈ ਹੋ ਕੇ, ਨਿਡਰ ਹੋ ਕੇ ਕਥਾ ਦਾ ਪ੍ਰਾਰੰਭ ਕਰ ਦਿੱਤਾ ਤੇ ਜਦੋਂ ਸਾਧ ਸੰਗਤ ਜੀ 1.5 ਘੰਟਾ ਬਤੀਤ ਹੋਇਆ, ਜਦੋਂ ਵੱਜੇ 1:45 ਤੇ ਫਿਰ ਪੰਡਿਤ ਜੀ ਪ੍ਰਵੇਸ਼ ਕੀਤਾ ਇਸੇ ਦੁਆਰ ਦੇ ਰਾਹੀਂ ਹਰੀ ਮੰਦਿਰ ਦੇ ਵਿੱਚ। ਪੰਡਿਤ ਜੀ ਨੇ ਪ੍ਰਵੇਸ਼ ਕੀਤਾ, ਜਦੋਂ ਸਾਹਮਣੇ ਆ ਕੇ ਆਸਣ ਦੇ ਉੱਤੇ ਮੱਥਾ ਟੇਕਿਆ ਤੇ ਮੈਂ ਪੰਡਿਤ ਜੀ ਦੇ ਵੱਲ ਦੇਖਿਆ ਤੇ ਸਾਧ ਸੰਗਤ ਜੀ ਉਸੇ ਵੇਲੇ ਮੇਰੀ ਤੇ ਬੋਲਤੀ ਬੰਦ ਹੋ ਗਈ ਕਿਉਂਕਿ ਮੈਂ ਡਰ ਗਿਆ ਕਿ ਗਿਆਨ ਮਾਰਤੰਡ ਪੰਡਿਤ ਗੋਪਾਲ ਸਿੰਘ ਜੀ ਆ ਗਏ ਨੇ, ਇਹਨਾਂ ਸਾਰਿਆਂ ਨੂੰ ਤੇ ਮੈਂ ਜੋ ਸੁਣਾਈ ਜਾਂਦਾ ਇਹਨਾਂ ਨੇ ਤੇ ਸੁਣੀ ਜਾਣਾ ਸੀ, ਪਰ ਪੰਡਿਤ ਜੀ ਕਿਵੇਂ ਮੇਰੀ ਗੱਲ ਨੂੰ ਬਰਦਾਸ਼ਤ ਕਰਨਗੇ। ਮੈਂ ਬੜਾ ਡਰ ਗਿਆ, ਸੱਚ ਪੁੱਛੋ ਸਾਧ ਸੰਗਤ ਜੀ, ਇੰਨਾ ਡਰ ਗਿਆ ਕਿ ਭਾਈ ਬਾਲਾ ਤੇ ਮਰਦਾਨਾ ਦਾ ਪ੍ਰਸੰਗ ਸਤਿਗੁਰਾਂ ਦੇ ਨਾਲ ਮੈਂ ਬਿਆਨ ਕਰ ਰਿਹਾ ਸੀ, ਜਿੱਥੇ ਬਾਲਾ ਕਹਿਣਾ ਸੀ ਉੱਥੇ ਮੈਂ ਮਰਦਾਨਾ ਆਖੀ ਗਿਆ, ਜਿੱਥੇ ਮਰਦਾਨਾ ਕਹਿਣਾ ਸੀ ਉੱਥੇ ਬਾਲਾ ਆਖੀ ਗਿਆ, ਪਰ ਮੈਨੂੰ ਨਹੀਂ ਪਤਾ ਲੱਗਾ ਮੈਂ ਕੀ ਆਖੀ ਗਿਆ। ਮੇਰਾ ਸਿਰਫ ਕਹਿਣ ਤੋਂ ਭਾਵ ਇੰਨਾ ਡਰ ਹੁੰਦਾ। ਜਦੋਂ ਕਥਾ ਦੀ ਸਮਾਪਤੀ ਹੋਈ, ਸੱਚੇ ਪਾਤਸ਼ਾਹ ਜੀ ਨੇ ਵੀ ਬਾਅਦ ਦੇ ਵਿੱਚ ਦਰਸ਼ਨ ਦਿੱਤੇ, ਨਿਤਨ ਹੋਇਆ। ਬਾਅਦ ਦੇ ਵਿੱਚ ਮੈਂ ਪੰਡਿਤ ਜੀ ਦੇ ਡੇਰੇ ਦੇ ਉੱਤੇ ਉਚੇਚੇ ਤੌਰ ਦੇ ਉੱਤੇ ਗਿਆ। ਮੈਂ ਪੰਡਿਤ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਪੰਡਿਤ ਜੀ ਬੜੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਮੈਂ ਤੇ ਬੜਾ ਡਰ ਗਿਆ ਸੀ। ਤੇ ਉਸ ਵੇਲੇ ਪੰਡਿਤ ਜੀ ਨੇ ਮੈਨੂੰ ਸ਼ਾਬਾਸ਼ ਦਿੱਤੀ, ਕਹਿੰਦੇ ਨਹੀਂ ਐਸਾ ਨਹੀਂ ਸਮਝਣਾ, ਕਹਿੰਦੇ ਨੇ ਜੇਕਰ ਐਸਾ ਸਮਝੇਗਾ ਤੇ ਜ਼ਿੰਦਗੀ ਦੇ ਵਿੱਚ ਕਦੇ ਤੂੰ ਕਥਾ ਨਹੀਂ ਕਰ ਸਕਦਾ। ਆਮ ਤੌਰ ਦੇ ਉੱਤੇ ਬਹੁਤ ਸਾਰੇ ਜਿਹੜੇ ਵਿਦਵਾਨ ਨੇ ਉਹ ਇੱਕੋ ਹੀ ਮਿਸਾਲ ਦਿੰਦੇ ਨੇ, ਕਹਿੰਦੇ ਨੇ ਪੰਡਿਤ ਜੀ ਕਿ ਜਦੋਂ ਤੂੰ ਕਥਾ ਕਰਨ ਦੇ ਵਾਸਤੇ ਬਹਿ ਜਾਣਾ ਤੇ ਭਾਵੇਂ ਕੋਈ ਵੀ ਆ ਜਾਵੇ, ਤੇਰੇ ਤੋਂ ਵੱਡਾ ਵਿਦਵਾਨ ਕਿਉਂ ਨਾ ਆ ਜਾਵੇ, ਪੰਡਿਤ ਜੀ ਕਹਿੰਦੇ ਨੇ ਤੂੰ ਸਮਝਣਾ, ਜਿੰਨੇ ਸਾਰੇ ਬੈਠੇ ਨੇ ਸਭ ਬੇਵਕੂਫ ਨੇ, ਕਿਸੇ ਨੂੰ ਕੁਝ ਨਹੀਂ ਪਤਾ, ਜੋ ਕੁਝ ਆਉਂਦਾ ਤੈਨੂੰ ਹੀ ਆਉਂਦਾ, ਜੇਕਰ ਇਸ ਤਰ੍ਹਾਂ ਸਮਝੇਗਾ ਤੇ ਫੇਰ ਤੂੰ ਕਥਾ ਕਰ ਸਕਦਾ, ਜੇਕਰ ਇਸੇ ਤਰ੍ਹਾਂ ਡਰਦਾ ਰਿਹਾ ਤੇ ਕਦੇ ਕਥਾ ਨਹੀਂ ਕਰ ਸਕੇਗਾ। ਤੇ ਮੈਂ ਆਖਿਆ ਪੰਡਿਤ ਜੀ ਜਦੋਂ ਤੁਸੀਂ ਆ ਜਾਂਦੇ ਹੋ ਤੇ ਮੈਂ ਤੇ ਬੜਾ ਡਰ ਜਾਂਦਾ, ਮੇਰੀ ਤੇ ਜ਼ੁਬਾਨ ਲੜਖੜਾਉਣ ਲੱਗ ਪੈਂਦੀ ਹੈ। ਤੇ ਪੰਡਿਤ ਜੀ ਕਹਿੰਦੇ ਨੇ ਮੈਂ ਤੈਨੂੰ ਹੋਰ ਵੀ ਗੱਲ ਦੱਸਦਾ, ਕਹਿੰਦੇ ਨੇ ਕਿ ਜਦੋਂ ਮੈਂ ਆ ਜਾਇਆ ਕਰਾਂ ਤੇ ਤੂੰ ਸਮਝਿਆ ਕਰਕੇ ਸਾਰਿਆਂ ਤੋਂ ਵੱਡਾ ਬੇਵਕੂਫ ਇਸ ਵੇਲੇ ਆਇਆ, ਮੈਨੂੰ ਸਾਰਿਆਂ ਤੋਂ ਵੱਡਾ ਬੇਵਕੂਫ ਅਣਜਾਣ ਸਮਝਿਆ ਕਰ ਫੇਰ ਕਥਾ ਕਰੇਗਾ। ਤੇ ਸੱਚ ਪੁੱਛਿਓ, ਪੰਡਿਤ ਜੀ ਦੇ ਪ੍ਰੇਮ ਦੇ ਸਦਕਾ, ਉਹਨਾਂ ਦੀ ਕਿਰਪਾ ਦੇ ਸਦਕਾ, ਸਤਿਗੁਰੂ ਦੀ ਕਿਰਪਾ ਦੇ ਸਦਕਾ ਤੇ ਮੇਰੇ ਵਿਦਿਆ ਦੇ ਦਾਤੇ ਸੰਤ ਅਵਤਾਰ ਸਿੰਘ ਜੀ ਦਿੱਲੀ ਵਾਲੇ ਉਹਨਾਂ ਦੀ ਸਦਕਾ ਮੈਂ ਸਾਧ ਸੰਗਤ ਦੇ ਸਨਮੁਖ ਕੁਝ ਕਹਿਣ ਜੋਗਾ ਹੋਇਆ। ਪੰਡਿਤ ਜੀ ਇੰਨਾ ਜ਼ਿਆਦਾ ਪ੍ਰੇਮ ਕਰਿਆ ਕਰਦੇ ਸਨ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਤੇ ਰਹਿਮਤ ਸੀ ਤੇ ਐਸੇ ਮਹਾਂਪੁਰਖਾਂ ਦੀ ਰਹਿਮਤ ਦੇ ਨਾਲ ਕੋਈ ਬੋਲ ਸਕਦਾ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਿਹੜਾ ਆਦਮੀ ਜਦੋਂ ਕੁਝ ਰੰਗ ਦੇ ਵਿੱਚ ਹੋ ਕੇ ਗਾ ਰਿਹਾ ਹੁੰਦਾ ਉਸ ਵੇਲੇ ਕੁਝ ਹੋਰ ਰੰਗ ਹੁੰਦਾ ਤੇ ਜਦੋਂ ਉਚੇਚੇ ਤੌਰ ਦੇ ਉੱਤੇ ਉਹਨੂੰ ਆਖਿਆ ਜਾਵੇ ਉਹ ਰਸ ਨਹੀਂ ਬਣ ਸਕਦਾ। ਰਾਤ ਦੇ ਵੇਲੇ ਉਹ ਆਪਣੇ ਸਾਥੀਆਂ ਦੇ ਵਿੱਚ ਗਾ ਰਿਹਾ ਸੀ, ਉਹਨੂੰ ਪਤਾ ਸੀ ਮੈਂ ਸੱਸੀ ਪੁੰਨੂ ਦੇ ਕਿਸੇ ਨੂੰ ਗਾ ਰਿਹਾ, ਮੈਂ ਰਾਗ ਦੇ ਵਿੱਚ ਗਾ ਰਿਹਾ। ਜਿਹੜੇ ਸੁਣਨ ਵਾਲੇ ਸਰੋਤੇ ਸੀ ਉਹ ਕੋਈ ਉਚੇਚੇ ਤੌਰ ਦੇ ਉੱਤੇ ਉਹਦੇ ਤੋਂ ਜ਼ਿਆਦਾ ਸਿਆਣੇ ਨਹੀਂ ਸਨ। ਇਸ ਵੇਲੇ ਸਤਿਗੁਰੂ ਜੀ ਜੋ ਕਿ ਸ੍ਰਿਸ਼ਟੀ ਦੇ ਜ਼ਿਆਦਾ ਗਿਆਤਾ ਨੇ ਉਹ ਸਾਹਮਣੇ ਨੇ, ਭਾਵੇਂ ਕਿ ਕਹਿ ਦਿੱਤਾ ਸਤਿਗੁਰਾਂ ਨੇ ਕਿ ਤੂੰ ਸਮਝ ਮੈਂ ਇੱਥੇ ਹੈ ਹੀ ਨਹੀਂ, ਪਰ ਇਸ ਤਰ੍ਹਾਂ ਕਿਵੇਂ ਸਮਝਿਆ ਜਾ ਸਕਦਾ, ਉਹਨੂੰ ਪਤਾ ਦੂਜੇ ਪਾਸੇ ਸਤਿਗੁਰੂ ਜੀ ਬੈਠੇ ਨੇ। ਇਸ ਕਰਕੇ ਹੁਣ ਇਸ ਵੇਲੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਸੱਸੀ ਤੇ ਪੁੰਨੂ ਦੇ ਕਿਸੇ ਨੂੰ ਗਾਇਆ ਜ਼ਰੂਰ ਸਤਿਗੁਰਾਂ ਦੇ ਹੁਕਮ ਦੇ ਨਾਲ, ਪਰ ਉਹ ਰਸ ਨਹੀਂ ਆਇਆ। ਕਹਿੰਦੇ ਨੇ ਰਾਤ ਸਮ ਰਸ ਨਹੀਂ ਪਾਇਓ, ਰਾਤ ਵਰਗਾ ਰਸ ਪ੍ਰਾਪਤ ਨਾ ਹੋਇਆ। ਤਨ ਦੇ ਘਰ ਤਿਸ ਕੀਓ ਨਿਹਾਲ, ਕਰੀ ਮੌਜ ਸ੍ਰੀ ਪ੍ਰਭੂ ਵਿਸਾਲ। ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਾਂ ਵੀ ਬਹੁਤੇ ਸਾਰੇ ਧਨ ਦੀ ਬਖਸ਼ਿਸ਼ ਕਰਕੇ ਉਸ ਵਪਾਰੀ ਨੂੰ ਨਿਹਾਲ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਉੱਤੇ ਬੜੇ ਵਿਸ਼ੇਸ਼ ਖੁਸ਼ ਹੋਏ।
ਸਸੀ ਭਰ ਕੇ ਤਰਕ ਉਠਾਈ ਤਿਸ ਪ੍ਰਤੀ ਉੱਤਰ ਕਰਿਓ ਗੁਸਾਈ।
ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸੱਸੀ ਤੇ ਪੁੰਨੂ ਦੇ ਕਿਸੇ ਦੇ ਉੱਤੇ ਕਿਸੇ ਇੱਕ ਸਿੱਖ ਨੇ ਤਰਕ ਪੈਦਾ ਕੀਤਾ, ਭਾਵ ਕੇ ਦਲੀਲਬਾਜ਼ੀ ਕੀਤੀ, ਤਿਸ ਪ੍ਰਤੀ ਉੱਤਰ ਕਹਿਓ ਗੁਸਾਈ। ਉਸ ਵੇਲੇ ਫਿਰ ਉਸ ਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੀ ਤਰਕ ਦਾ ਜਵਾਬ ਦਿੱਤਾ।
ਅੰਗਰ ਗੱਡੈ ਨਵਨੀ ਮਾਹੀ ਸਸੀਆ ਭਾਈ ਪ੍ਰਵੇਸ਼ਨ ਤਾਹੀ।
ਸਤਿਗੁਰੂ ਜੀ ਉਸ ਸਿੱਖ ਨੂੰ ਕਹਿੰਦੇ ਨੇ ਕਿ ਤੁਹਾਥੋਂ ਜ਼ਮੀਨ ਦੇ ਵਿੱਚ ਇੱਕ ਉਂਗਲੀ ਨਹੀਂ ਗੱਡੀ ਜਾਂਦੀ, ਤੇ ਸਿੱਖਾ ਤੂੰ ਜਾਣਦਾ ਕਿ ਸੱਸੀ ਤੇ ਪੂਰੀ ਦੀ ਪੂਰੀ ਉਸ ਜ਼ਮੀਨ ਦੇ ਵਿੱਚ ਦਫ਼ਨ ਹੋ ਗਈ ਸੀ, ਰੇਗਿਸਤਾਨ ਦੇ ਰੇਤੇ ਦੇ ਵਿੱਚ ਦੱਬੀ ਗਈ ਸੀ। ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਆਪਣੀ ਉਂਗਲੀ ਨਹੀਂ ਗੱਡ ਸਕਦੇ, ਤੇ ਉਹਨੇ ਤੇ ਪੂਰਾ ਦਾ ਪੂਰਾ ਆਪਣੇ ਪਿਆਰ ਦੇ ਬਦਲੇ ਸਰੀਰ ਗੱਡ ਦਿੱਤਾ ਸੀ ਜ਼ਮੀਨ ਦੇ ਵਿੱਚ ਰੇਤੇ ਦੇ ਵਿੱਚ।
ਪ੍ਰੇਮ ਮਹਾਤਮ ਬਡੋ ਬਡੇਰਾ ਪ੍ਰਾਣ ਜਾਣ ਲੱਗ ਜਿਨੋ ਨਵੇਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪ੍ਰੇਮ ਦਾ ਮਹਾਤਮ ਵੱਡੇ ਤੋਂ ਵੱਡਾ ਹੈ, ਪ੍ਰਾਣ ਜਾਣ ਲੱਗ ਜਿਨੋ ਨਵੇਰਾ। ਸਦਕੇ ਜਾਣਾ ਹਾਂ ਉਹਨਾਂ ਦੇ ਉੱਤੇ, ਮੈਂ ਵਾਰੇ ਜਾਣਾ ਹਾਂ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਪ੍ਰੇਮ ਨੂੰ ਆਪਣਾ ਸਿਰ ਦੇ ਕੇ ਵੀ ਨਿਭਾਇਆ, ਆਪਣੇ ਸਰੀਰਾਂ ਨੂੰ ਕੁਰਬਾਨ ਕਰ ਦਿੱਤਾ ਪਰ ਪ੍ਰੇਮ ਦਾ ਨਿਭਾ ਕੀਤਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੱਸੀ ਨੇ ਵੀ ਆਪਣੀ ਜਾਨ ਦੇ ਦਿੱਤੀ ਪੁੰਨੂ ਦੇ ਬਦਲੇ, ਪ੍ਰੇਮ ਨੂੰ ਉੱਥੋਂ ਤੱਕ ਉਹਨੇ ਸਿਰ ਤੋੜੀ ਨਿਭਾਇਆ, ਕਿਉਂਕਿ ਪ੍ਰੇਮ ਬੜੀ ਮੂਲ ਚੀਜ਼ ਹੈ, ਪ੍ਰੇਮ ਦੀ ਡੂੰਘਿਆਈ ਨੂੰ ਕੋਈ ਜਾਣ ਨਹੀਂ ਸਕਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਪ੍ਰੇਮ ਹੈ ਉਹ ਬਹੁਤ ਵਿਸ਼ਾਲ ਸਮੁੰਦਰ ਦੀ ਤਰ੍ਹਾਂ ਹੈ, ਜਿਹਦੀ ਗਹਿਰਾਈ ਨੂੰ ਕੋਈ ਨਾਪ ਨਹੀਂ ਸਕਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ 2.5 ਅੱਖਰ ਲੱਗਦੇ ਨੇ ਪ੍ਰੇਮ ਸ਼ਬਦ ਨੂੰ ਕਹਿਣ ਦੇ ਲਈ ਔਰ ਲਿਖਣ ਦੇ ਲਈ, ਕਿਉਂਕਿ ਪੱਪਾ ਤੇ ਮੰਮਾ ਪੂਰੇ ਅੱਖਰ ਨੇ, ਪੈਰ ਦੇ ਵਿੱਚ ਪੱਪੇ ਦੇ ਰਾਰਾ ਹੁੰਦਾ ਤੇ ਫੇਰ ਉੱਪਰ ਲਾਂ ਲੱਗ ਕੇ ਪ੍ਰੇਮ ਬਣਦਾ। 2.5 ਅੱਖਰ ਪ੍ਰੇਮ ਦੇ ਹੁੰਦੇ ਨੇ, 2.5 ਅੱਖਰ ਪ੍ਰੇਮ ਕੇ ਪੜੇ ਸੋ ਪੰਡਤ ਹੋਏ, ਭਾਵ ਕੇ 2.5 ਅੱਖਰ ਨੇ ਜਿਹੜੇ ਪ੍ਰੇਮ ਦੇ ਨੇ, ਪਰ ਜਿਹੜਾ ਪੜ ਲੈਂਦਾ ਇਹਨਾਂ 2.5 ਅੱਖਰਾਂ ਨੂੰ ਉਹ ਕਹਿੰਦੇ ਨੇ ਗਿਆਨਵਾਨ ਪੰਡਤ ਬਣ ਜਾਂਦਾ। 2.5 ਅੱਖਰ ਪ੍ਰੇਮ ਕੇ ਪੜੇ ਸੋ ਪੰਡਤ ਹੋਏ, ਪਰ ਇਹ ਪ੍ਰੇਮ ਇੰਨਾ ਜ਼ਿਆਦਾ ਗਹਿਰਾ ਹੈ, ਇੰਨਾ ਡੂੰਘਾ ਹੈ ਕਿ ਕੋਈ ਜਿਉਂਦਾ ਇਸ ਪ੍ਰੇਮ ਦਾ ਪਾਰਾਵਾਰ ਹੀ ਨਹੀਂ ਪਾ ਸਕਦਾ, ਮਰਨ ਤੋਂ ਬਾਅਦ ਹੀ ਕਿਸੇ ਨੂੰ ਪ੍ਰੇਮ ਦਾ ਕਿਨਾਰਾ ਲੱਭਦਾ ਹੈ, ਇਹ ਐਸਾ ਵਿਸ਼ਾਲ ਡੂੰਘਾ ਸਾਗਰ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਇਹ ਵੀ ਜ਼ਿਕਰ ਕਰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਆਸ਼ਕ ਆਸ਼ਕ ਸਭ ਕੋਈ ਆਖੇ, ਸਿਰ ਟੇਢੀ ਪਗੜੀ ਧਰ ਕੇ, ਮਾਣ ਮਣੀ ਤੇ ਖੁਦੀ ਪੈਗੰਬਰ, ਕੋਈ ਨਾ ਰਹੇ ਉਸ ਜਰ ਕੇ, ਸਿਰੋਂ ਪਰੇ ਇਸ਼ਕ ਦਾ ਡੇਰਾ, ਸਭ ਮੁੜ ਆਏ ਡਰ ਕੇ, ਮਹਿਬੂਬਾ ਦੇ ਮਹਿਲ ਬਿਹਾਰੀ, ਕੋਈ ਵਿਰਲਾ ਪਹੁੰਚਾ ਮਰ ਕੇ। ਪਾਵ ਕੇ ਜਿਉਂਦੇ ਜੀ ਨਹੀਂ ਪਹੁੰਚਿਆ ਜਾਂਦਾ ਮੰਜ਼ਿਲ ਦੇ ਉੱਤੇ ਮਹਿਬੂਬ ਦੇ ਕੋਲ, ਐਸਾ ਪ੍ਰੇਮ ਦਾ ਡੂੰਘਾ ਸਾਗਰ ਹੈ। ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਪ੍ਰੇਮ ਹੈ ਉਹ ਬਹੁਤ ਵਿਸ਼ਾਲ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪ੍ਰੇਮ ਦੇ ਮਹਾਤਮ ਨੂੰ ਕੋਈ ਵੀ ਵਿਦਵਾਨ ਸਮਝ ਨਹੀਂ ਸਕਦਾ। ਪ੍ਰਾਣ ਜਾਣ ਲੱਗ ਜਿਨੋ ਨਵੇਰਾ, ਮੈਂ ਵਾਰੇ ਸਦਕੇ ਉਹਨਾਂ ਦੇ ਜਾਣਾ ਹਾਂ ਜਿਨ੍ਹਾਂ ਨੇ ਪ੍ਰੇਮ ਨੂੰ ਨਿਭਾਇਆ, ਆਪਣੀ ਜਾਨ ਦੀ ਬਾਜੀ ਲਗਾ ਦਿੱਤੀ।
ਤਿੰਨ ਕੇ ਨਾਮ ਸਦਾ ਥਿਰ ਪਾਏ, ਲੱਖੋਂ ਬਰਖ ਬਖਾਨੇ ਗਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਸੱਚਾ ਇਸ਼ਕ ਕੀਤਾ, ਜਿਨ੍ਹਾਂ ਨੇ ਸੱਚਾ ਪ੍ਰੇਮ ਕੀਤਾ, ਉਹਨਾਂ ਦੇ ਨਾਮ ਦੁਨੀਆਂ ਦੇ ਉੱਤੇ ਹਮੇਸ਼ਾ ਦੇ ਵਾਸਤੇ ਅਮਰ ਹੋ ਗਏ, ਅਟਲ ਹੋ ਗਏ। ਲੱਖੋਂ ਬਰਖ ਬਖਾਨੇ ਗਏ, ਭਾਵ ਕੇ ਲੱਖਾਂ ਵਰੇ ਭਾਵੇਂ ਬਤੀਤ ਹੋ ਗਏ ਨੇ, ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਬਤੀਤ ਹੋ ਜਾਣਗੇ, ਪਰ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਪ੍ਰੇਮੀਆਂ ਦੇ ਸੱਚੇ ਆਸ਼ਕਾਂ ਦੇ ਨਾਮ ਦੁਨੀਆਂ ਵਾਸਤੇ ਹਮੇਸ਼ਾ ਵਾਸਤੇ ਅਸਥਿਰ ਹੋਣਗੇ।
ਗੁਰ ਪਰਮੇਸ਼ਰ ਸਣ ਜਿਨ ਪ੍ਰੇਮ, ਸੇ ਤਤ ਕਾਲ ਪਾਵ ਤੇ।
ਇਸੇ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ੍ਹਾਂ ਮਨੁੱਖਾਂ ਦਾ ਗੁਰੂ ਦੇ ਨਾਲ ਪ੍ਰੇਮ ਹੁੰਦਾ, ਜਿਨ੍ਹਾਂ ਮਨੁੱਖਾਂ ਦਾ ਪਰਮੇਸ਼ਰ ਦੇ ਨਾਲ ਪ੍ਰੇਮ ਹੁੰਦਾ, ਸਤਿਗੁਰੂ ਜੀ ਕਹਿੰਦੇ ਨੇ ਉਹ ਮਨੁੱਖ ਤੇ ਤਤ ਛਿਨ ਹੀ ਮੋਕਸ਼ ਦੀ ਪ੍ਰਾਪਤੀ ਕਰਦੇ ਨੇ।
ਬਿਨਾ ਪ੍ਰੇਮ ਫੋਕਟ ਸਭ ਜਤਨ, ਪ੍ਰੇਮ ਸੁਕਰਮਣ ਸਭ ਮੈਂ ਰਤਨ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਿਆਨ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰੇਮ ਤੋਂ ਬਗੈਰ ਸਾਰੇ ਦੇ ਸਾਰੇ ਯਤਨ ਕੀਤੇ ਹੋਏ ਫੋਕੇ ਨੇ, ਬੇਕਾਰ ਦੇ ਵਿੱਚ ਨੇ। ਪ੍ਰੇਮ ਸੁਕਰਮਣ ਸਭ ਮੈਂ ਰਤਨ, ਕਹਿੰਦੇ ਨੇ ਜਿਹੜਾ ਪ੍ਰੇਮ ਹੈ ਉਹ ਸੁਕਰਮ ਹੈ, ਪਾਪ ਕੇ ਸ੍ਰੇਸ਼ਟ ਕਰਮ ਹੈ। ਸਭ ਮੈਂ ਰਤਨ, ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਸ੍ਰੇਸ਼ਟ ਕਰਮਾਂ ਦੇ ਵਿੱਚੋਂ ਪ੍ਰੇਮ ਇੱਕ ਰਤਨ ਦੀ ਤਰ੍ਹਾਂ ਹੈ, ਇੱਕ ਹੀਰੇ ਦੀ ਤਰ੍ਹਾਂ ਹੈ।
ਪ੍ਰੇਮੀ ਜਪ ਤਪ ਬਿਨ ਮਖ ਜੋਗ ਪ੍ਰਾਪਤ ਹੋਤ ਉਚੇਰੇ ਲੋਗ।
ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰੇਮੀ ਨੂੰ ਜਪ ਨਹੀਂ ਕਰਨਾ ਪੈਂਦਾ, ਪ੍ਰੇਮੀ ਨੂੰ ਤਪ ਨਹੀਂ ਕਰਨਾ ਪੈਂਦਾ, ਪ੍ਰੇਮੀ ਨੂੰ ਕਿਸੇ ਪ੍ਰਕਾਰ ਦਾ ਕੋਈ ਜਗ ਤੇ ਜੋਗ ਵੀ ਨਹੀਂ ਕਰਨਾ ਪੈਂਦਾ। ਭਾਵ ਕੇ ਜੋਗ ਜਗ ਤੋਂ ਬਗੈਰ ਜਿਹੜਾ ਪ੍ਰੇਮੀ ਹੈ ਉਹਨੂੰ ਉੱਚੇ ਲੋਕ ਦੇ ਭਾਵ ਕੇ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ।
ਇਤੇ ਆਦਿਕ ਮਹਿਮਾ ਮੁਖ ਗਾਈ ਕਿਤਕ ਸਮੇਂ ਤਹਿ ਥਿਰੇ ਗੁਸਾਈ।
ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਦੀ ਮਹਿਮਾ ਨੂੰ ਬਹੁਤ ਜ਼ਿਆਦਾ ਮੁਖ ਤੋਂ ਬਿਆਨ ਕਰਕੇ ਸੁਣਾਇਆ, ਕਿਉਂਕਿ ਇਹ ਜੋ ਆਸ਼ਕ ਹੋਏ ਨੇ ਜਿਨ੍ਹਾਂ ਦੇ ਕਿਸੇ ਬਹੁਤ ਦੁਨੀਆਂ ਦੇ ਉੱਤੇ ਮਸ਼ਹੂਰ ਨੇ, ਗਾਏ ਜਾਂਦੇ ਨੇ, ਇਹਨਾਂ ਨੂੰ ਸੱਚੇ ਆਸ਼ਕ ਵੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਬਾਅਦ ਦੇ ਵਿੱਚ ਸਾਰਿਆਂ ਤੋਂ ਬਾਅਦ ਦੇ ਵਿੱਚ ਮਿਰਜ਼ਾ ਸਾਹਿਬਾਂ ਦਾ ਕਿੱਸਾ ਵੀ ਗਾਇਆ ਜਾਂਦਾ ਹੈ, ਲੋਕ ਸੁਣਦੇ ਤੇ ਪੜ੍ਹਦੇ ਨੇ। ਪਰ ਜਿਹੜਾ ਮਿਰਜ਼ਾ ਤੇ ਸਾਹਿਬਾਂ ਦਾ ਕਿੱਸਾ ਹੈ ਉਸ ਨੂੰ ਜ਼ਿਆਦਾ ਵਿਸ਼ੇਸ਼ਤਾ ਨਹੀਂ ਦਿੱਤੀ ਜਾਂਦੀ, ਭਾਵ ਕਿ ਉਹਨਾਂ ਨੂੰ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਸੱਚੇ ਆਸ਼ਕ ਨਹੀਂ ਮੰਨਦੇ। ਇਹਦੇ ਕਾਰਨ ਭਾਵੇਂ ਬਹੁਤ ਸਾਰੇ ਨੇ, ਪਰ ਆਮ ਤੌਰ ਦੇ ਉੱਤੇ ਕਿਸੇ ਦੇ ਮੁਤਾਬਕ ਐਸਾ ਬਿਆਨ ਕੀਤਾ ਹੋਇਆ ਕਿ ਮਿਰਜ਼ੇ ਦੇ ਨਾਲ ਸਾਹਿਬਾਂ ਨਿਕਲ ਤੁਰੀ ਘਰੋਂ, ਰਸਤੇ ਦੇ ਵਿੱਚ ਜੰਡ ਦੇ ਥੱਲੇ ਆਰਾਮ ਕਰਨ ਦੇ ਵਾਸਤੇ ਦੋਵੇਂ ਬਹਿ ਗਏ। ਮਿਰਜ਼ਾ ਸੌ ਗਿਆ ਸਾਹਿਬਾਂ ਦੇ ਪੱਟ ਦਾ ਸਰਾਣਾ ਲਾ ਕੇ, ਐਸਾ ਕਿਸੇ ਦੇ ਵਿੱਚ ਬਿਆਨ ਕੀਤਾ। ਤੇ ਜਿਹੜੇ ਸਾਹਿਬਾਂ ਦੇ ਭਰਾ ਸਨ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਹਨਾਂ ਨੂੰ ਫੜਨ ਦੇ ਵਾਸਤੇ ਪਹੁੰਚ ਗਏ। ਇੱਕ ਜੰਡ ਦਾ ਰੁੱਖ ਬਿਆਨ ਕੀਤਾ ਹੈ ਜਿਹਦੇ ਥੱਲੇ ਮਿਰਜ਼ਾ ਸੁੱਤਾ ਸੀ। ਉਸ ਵੇਲੇ ਕਿਸੇ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਡਰ ਆਇਆ ਸਾਹਿਬਾਂ ਨੂੰ ਕਿ ਇਹ ਬੜਾ ਬਲੀ ਹੈ ਮਿਰਜ਼ਾ, ਜੇਕਰ ਇਹ ਜਾਗ ਪਿਆ ਤੇ ਮੇਰੇ ਸਾਰੇ ਭਰਾਵਾਂ ਨੂੰ ਮਾਰ ਦੇਗਾ। ਇਸ ਕਰਕੇ ਜੰਡ ਦੇ ਰੁੱਖ ਦੀ ਟਾਹਣੀ ਦੇ ਨਾਲ ਉਹਨੇ ਮਿਰਜ਼ੇ ਨੇ ਆਪਣਾ ਕਮਾਨ ਤੇ ਪੱਥਾ ਟੰਗਿਆ ਸੀ ਤੇ ਲਿਖਿਆ ਕਿਸੇ ਦੇ ਵਿੱਚ ਕਿ ਸਾਹਿਬਾਂ ਨੇ ਪੱਥੇ ਦੇ ਵਿੱਚੋਂ ਸਾਰੇ ਦੇ ਸਾਰੇ ਤੀਰ ਕੱਢ ਕੇ ਮਿਰਜ਼ੇ ਦੇ ਤੋੜ ਦਿੱਤੇ ਸਨ। ਤੇ ਜਦੋਂ ਮਿਰਜ਼ਾ ਉੱਠਿਆ ਵੇਖਿਆ ਕਿ ਵੈਰੀਆਂ ਨੇ ਘੇਰਾ ਪਾਇਆ, ਮਿਰਜ਼ੇ ਨੇ ਤਨਖ ਫੜਿਆ, ਤੀਰਾਂ ਨੂੰ ਫੜਨ ਦੇ ਵਾਸਤੇ ਜਦੋਂ ਪੱਥੇ ਦੇ ਵਿੱਚ ਹੱਥ ਪਾਇਆ ਤੇ ਤੀਰ ਦੋ ਟੋਟੇ ਹੋ ਚੁੱਕੇ ਸਨ, ਸਾਰੇ ਤੋੜ ਦਿੱਤੇ ਸਨ ਤੀਰ। ਇਸੇ ਕਰਕੇ ਆਮ ਤੌਰ ਦੇ ਉੱਤੇ ਐਸਾ ਆਖਿਆ ਜਾਂਦਾ ਹੈ ਕਿ ਸੱਚਾ ਪ੍ਰੇਮ ਨਹੀਂ ਸੀ, ਸੱਚੀ ਆਸ਼ਕੀ ਨਹੀਂ ਸੀ। ਜੇਕਰ ਸੱਚਾ ਪ੍ਰੇਮ ਹੁੰਦਾ ਤੇ ਕਦੇ ਵੀ ਮਿਰਜ਼ੇ ਦੇ ਤੀਰ ਸਾਹਿਬਾਂ ਨਾ ਤੋੜਦੇ ਆਪਣੇ ਵੀਰਾਂ ਦੇ ਬਚਾਅ ਦੇ ਵਾਸਤੇ, ਪਰ ਐਸਾ ਹੋਇਆ ਕਿ ਤੀਰ ਤੋੜ ਦਿੱਤੇ। ਜਿਨ੍ਹਾਂ ਟੁੱਟੇ ਹੋਏ ਤੀਰਾਂ ਦੇ ਕਾਰਨ ਸਾਹਿਬਾਂ ਦੇ ਭਰਾਵਾਂ ਨੇ ਮਿਰਜ਼ੇ ਨੂੰ ਮਾਰ ਦਿੱਤਾ, ਕਈ ਲਿਖਦੇ ਨੇ ਕਿ ਦੋਵਾਂ ਨੂੰ ਮਾਰ ਦਿੱਤਾ। ਮੈਂ ਉਸ ਪਾਸੇ ਨਹੀਂ ਜਾਣਾ ਕਿ ਕਿੱਸਾ ਕੀ ਸੀ, ਪਰ ਇਸ ਕਰਕੇ ਮਿਰਜ਼ਾ ਤੇ ਸਾਹਿਬਾਂ ਦੇ ਕਿੱਸੇ ਨੂੰ ਜ਼ਿਆਦਾਤਰ ਲੋਕ ਸੱਚਾ ਨਹੀਂ ਮੰਨਦੇ, ਉਹਨਾਂ ਦਾ ਸੱਚਾ ਪ੍ਰੇਮ ਨਹੀਂ ਮੰਨਦੇ। ਪਰ ਇਸ ਤੋਂ ਇਲਾਵਾ ਲੈਲਾ ਮਜਨੂੰ, ਇਸ ਤੋਂ ਇਲਾਵਾ ਸੱਸੀ ਪੁੰਨੂ, ਹੀਰ ਰਾਂਝਾ, ਸੋਹਣੀ ਮਹੀਵਾਲ, ਇਹਨਾਂ ਕਿੱਸਿਆਂ ਨੂੰ ਸੱਚਾ ਮੰਨਦੇ ਨੇ। ਇਤਿਹਾਸ ਦੇ ਵਿੱਚ ਮੈਂ ਸਿਰਫ ਇੱਕੋ ਹੀ ਪ੍ਰਮਾਣ ਦੇਵਾਂਗਾ, ਭਾਈ ਗੁਰਦਾਸ ਜੀ ਦਾ। ਭਾਈ ਗੁਰਦਾਸ ਜੀ ਸ਼੍ਰੋਮਣੀ ਸਿੱਖ ਪੰਥ ਦੇ ਵਿਦਵਾਨ, ਕਵੀ ਤੇ ਲੇਖਕ ਹੋ ਚੁੱਕੇ ਨੇ। ਇੱਥੋਂ ਤੱਕ ਭਾਈ ਗੁਰਦਾਸ ਦੀ ਬਾਣੀ ਨੂੰ ਖਿਤਾਬ ਹਾਸਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਚਨ ਹੈ ਕਿ ਜੇਕਰ ਆਦਿ ਗ੍ਰੰਥ ਬਾਣੀ ਨੂੰ ਇੱਕ ਜੰਦਰਾ ਵੱਜਿਆ ਹੋਇਆ ਸਮਝ ਲਈਏ ਤੇ ਉਸ ਜੰਦਰੇ ਨੂੰ ਖੋਲਣ ਦੇ ਵਾਸਤੇ ਭਾਈ ਗੁਰਦਾਸ ਦੀ ਬਾਣੀ ਇੱਕ ਚਾਬੀ ਦੇ ਵਰਗੀ ਹੈ। ਭਾਵ ਜਿਸ ਤਰ੍ਹਾਂ ਚਾਬੀ ਲਾ ਕੇ ਆਸਾਨੀ ਦੇ ਨਾਲ ਜਿੰਦਰਾ ਖੋਲ ਲਈਦਾ ਹੈ, ਇਸੇ ਤਰ੍ਹਾਂ ਮੰਨੋ ਕਿ ਜੋ ਬੰਦ ਜਿੰਦਰੇ ਦੀ ਵਰਗੀ ਗੁਰਬਾਣੀ ਹੈ ਆਦਿ ਗ੍ਰੰਥ ਦੇ, ਉਹਨੂੰ ਜੇਕਰ ਖੋਲਿਆ ਜਾ ਸਕਦਾ ਹੈ ਤੇ ਭਾਈ ਗੁਰਦਾਸ ਦੀ ਬਾਣੀ ਪੜ੍ਹ ਕੇ ਉਸ ਚਾਬੀ ਦੇ ਨਾਲ ਖੋਲਿਆ ਜਾ ਸਕਦਾ ਹੈ। ਐਸਾ ਰੁਤਬਾ ਹੈ ਭਾਈ ਗੁਰਦਾਸ ਜੀ ਦੀ ਬਾਣੀ ਨੂੰ। ਔਰ ਭਾਈ ਗੁਰਦਾਸ ਜੀ ਨੇ ਇਹਨਾਂ ਸੱਚੇ ਆਸ਼ਕਾਂ ਦੇ ਬਾਰੇ ਆਪਣੀ ਵਾਰ ਦੇ ਵਿੱਚ ਬਿਆਨ ਕੀਤਾ। ਵਾਰ 27ਵੀਂ ਦੇ ਵਿੱਚ ਪਹਿਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਇਹਨਾਂ ਆਸ਼ਕਾਂ ਦੇ ਹਾਲ ਨੂੰ ਬਿਆਨ ਕਰਦੇ ਨੇ, ਥੋੜਾ ਥੋੜਾ ਟੂਕ ਮਾਤਰ ਉਹ ਬਿਆਨ ਕਰਦੇ ਨੇ। ਭਾਈ ਗੁਰਦਾਸ ਜੀ ਲਿਖਦੇ ਨੇ, ਲੈਲਾ ਮਜਨੂੰ ਆਸਕੀ ਚਹੁ ਚੱਕੀ ਜਾਤੀ, ਸੋਰਠ ਬੀਜਾ ਗਾਵੀ ਹੈ ਜਸ ਸੁਗੜਾ ਵਾਤੀ, ਸੱਸੀ ਪੁੰਨੂ ਦੋਸਤੀ ਹੋਏ ਜਾਤ ਆਜਾਤੀ, ਮੇਹੀ ਵਾਲ ਨੂੰ ਸੋਹਣੀ ਨੈ ਤਰਦੀ ਰਾਤੀ, ਰਾਂਝਾ ਹੀਰ ਵਖਾਣੀ ਹੈ ਉਹ ਪਿਰਮ ਪਰਾਤੀ ਪੀਰ ਮੁਰੀਦਾ ਪਿਰ ਹੜੀ ਗਾਵਣ ਪ੍ਰਵਾਤੀ। ਅਖੀਰ ਦੇ ਉੱਤੇ ਜਾ ਕੇ ਉਹਨਾਂ ਨੇ ਪੀਰਾਂ ਦੀ ਔਰ ਮੁਰੀਦਾਂ ਦੀ ਸਿੱਖਾਂ ਦੀ ਤੇ ਸੇਵਕਾਂ ਦੀ ਪ੍ਰੀਤ ਨੂੰ ਬਿਆਨ ਕੀਤਾ ਕਿ ਜਿਸ ਤਰ੍ਹਾਂ ਲੈਲਾ ਤੇ ਮਜਨੂੰ ਦੀ ਆਸ਼ਕੀ ਸੀ ਸਾਰੀ ਦੁਨੀਆਂ ਇਸ ਗੱਲ ਨੂੰ ਜਾਣਦੀ ਹੈ। ਕਹਿੰਦੇ ਨੇ ਕਿਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਸੱਸੀ ਤੇ ਪੁੰਨੂ ਦੀ ਦੋਸਤੀ ਸੀ ਉਹ ਵੀ ਦੁਨੀਆਂ ਜਾਣਦੀ ਹੈ, ਇਸੇ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਮਹੀਵਾਲ ਦੀ ਤੇ ਸੋਹਣੀ ਦੀ ਦੋਸਤੀ ਸੀ। ਮਹੀਵਾਲ ਨੂੰ ਮਿਲਣ ਦੇ ਵਾਸਤੇ ਜਿਹੜੀ ਸੱਸੀ ਹੈ ਉਹ ਨੈਣ ਨੂੰ ਭਾਵ ਕੇ ਦਰਿਆ ਨੂੰ ਤਰਕੇ ਜਾਂਦੀ ਸੀ ਰਾਤ ਦੇ ਵੇਲੇ ਮਿਲਣ ਦੇ ਵਾਸਤੇ, ਇਹ ਉਹਨਾਂ ਦਾ ਸੱਚਾ ਪ੍ਰੇਮ ਸੀ। ਰਾਂਝਾ ਹੀਰ ਵੀ ਇਸੇ ਤਰੀਕੇ ਦੇ ਨਾਲ ਮਾਨੋ ਕੇ ਵੱਡੇ ਪ੍ਰੇਮੀ ਆਸ਼ਕ ਮੰਨੇ ਜਾਂਦੇ ਨੇ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਵੇਂ ਉਹਨਾਂ ਦੀ ਆਸ਼ਕੀ ਸੀ ਇਸੇ ਤਰ੍ਹਾਂ ਜਿਹੜੇ ਗੁਰੂ ਦੇ ਸਿੱਖ ਨੇ ਉਹਨਾਂ ਦੀ ਆਸ਼ਕੀ ਹੁੰਦੀ ਹੈ ਗੁਰੂ ਦੇ ਨਾਲ ਸਤਿਗੁਰੂ ਦੇ ਨਾਲ। ਇਹ ਪਿਰਾਤੀ ਹੈ ਭਾਵ ਕੇ ਐਸੀ ਪਿਰਹੜੀ ਹੈ, ਐਸਾ ਪ੍ਰੇਮ ਹੈ ਗੁਰੂ ਤੇ ਸਿੱਖ ਦਾ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤੀ ਜ਼ਿਆਦਾ ਪ੍ਰੇਮ ਦੀ ਮਹਿਮਾ ਨੂੰ ਬਿਆਨ ਕੀਤਾ। ਭਾਈ ਵੀਰ ਸਿੰਘ ਜੀ ਨੇ ਕੁਝ ਹੋਰ ਪ੍ਰਕਾਰ ਦੇ ਨਾਲ ਬਿਆਨ ਪੇਸ਼ ਕੀਤਾ ਹੈ ਸੱਸੀ ਤੇ ਪੁੰਨੂ ਦਾ। ਸੰਪਾਦਕ ਜੀ ਨੇ ਭਾਈ ਵੀਰ ਸਿੰਘ ਜੀ ਨੇ ਇੱਕ ਥੋੜਾ ਜਿਹਾ ਫੁੱਟ ਨੋਟ ਦਿੱਤਾ ਹੈ ਸੱਸੀ ਤੇ ਪੁੰਨੂ ਦੇ ਬਾਰੇ, ਮੈਂ ਉਹ ਵੀ ਸਾਧ ਸੰਗਤ ਦੇ ਸਨਮੁਖ ਪੇਸ਼ ਕਰਦਾ ਹਾਂ। ਪੰਜਾਬ ਦੇ ਵਿੱਚ ਸੱਸੀ ਪੁੰਨੂ ਦੀ ਦੋਸਤੀ ਦਾ ਕਿੱਸਾ ਪ੍ਰਸਿੱਧ ਹੈ, ਪਰ ਇਸ ਦੀ ਅਸਲ ਸਿੰਧ ਦੇ ਵਿੱਚ ਹੈ ਜਿੱਥੇ ਸੱਸੀ ਦਾ ਕੇਚ ਮਕਰਾਣ ਵਾਲੇ ਪੁੰਨੂ ਦੇ ਨਾਲ ਵਿਆਹ ਹੋਇਆ ਸੀ। ਪੁੰਨੂ ਬੜੇ ਸਰਦਾਰੀ ਘਰਾਣੇ ਦਾ ਸੀ ਤੇ ਸੱਸੀ ਇੱਕ ਮਸੂਲ ਲੈਣ ਵਾਲੇ ਅਹਿਲਕਾਰ ਦੀ ਪਾਲਕ ਧੀ ਸੀ ਜੋ ਅਸਲ ਦੇ ਵਿੱਚ ਸਰਦਾਰ ਨਹੀਂ ਸੀ ਪਰ ਉਂਝ ਅਹੁਦੇਦਾਰ ਸੀ। ਇਸ ਕਰਕੇ ਪੁੰਨੂ ਦੇ ਭਰਾ ਉਸ ਨੂੰ ਚੋਰੀ ਲੈ ਗਏ ਕਿ ਸਾਡੀ ਕੁੱਲ ਦੀ ਹਾਨੀ ਹੁੰਦੀ ਹੈ, ਪਰੰਤੂ ਸੱਸੀ ਮਗਰੇ ਗਈ। ਕੇਚ ਮਕਰਾਣ ਦੇ ਰਸਤੇ ਦੇ ਵਿੱਚ ਹੀ ਸੱਸੀ ਪੁੰਨੂ ਪੁੰਨੂ ਕੂਕਦੀ ਮਰ ਗਈ। ਸੱਸੀ ਦੇ ਇਸ ਪਿਆਰ ਦੀ ਸਚਾਈ ਤੇ ਤੀਖਣਤਾ ਦੇ ਗੁਣ ਨੂੰ ਲੈ ਰਹੇ ਹਨ। ਉਸ ਦੇ ਪਿਆਰ ਦੇ ਵਿੱਚ ਸਚਾਈ ਤੇ ਤੀਖਣਤਾ ਸੀ, ਉਸ ਤੀਖਣਤਾ ਤੇ ਪਿਆਰ ਦੇ ਅੰਸ਼ ਦੀ ਮਹਿਮਾ ਕਹੀ ਗਈ ਹੈ। ਪਿਆਰ ਕਣੀ ਇੱਕ ਐਸੀ ਚੀਜ਼ ਹੈ ਜਿਸ ਦੇ ਆਸਰੇ ਵੱਡੀ ਤੋਂ ਵੱਡੀ ਕੁਰਬਾਨੀ ਹੋ ਸਕਦੀ ਹੈ, ਜੋ ਸੱਸੀ ਨੇ ਕਰਕੇ ਦਿਖਾਈ। ਸਿੰਘਾਂ ਨੂੰ ਇਹ ਉਪਦੇਸ਼ ਦਿੱਤਾ ਕਿ ਜਿਨ੍ਹਾਂ ਨੇ ਪ੍ਰੇਮ ਦੇ ਵਿੱਚ ਪ੍ਰਾਣ ਦਿੱਤੇ ਉਹਨਾਂ ਦੇ ਨਾਮ ਸਥਿਰ ਹੋ ਗਏ, ਪਰ ਗੁਰੂ ਪਰਮੇਸ਼ਰ ਵਿੱਚ ਜਿਨ੍ਹਾਂ ਦਾ ਪ੍ਰੇਮ ਹੈ ਉਹ ਛੇਮ ਭਾਵ ਮੁਕਤੀ ਪ੍ਰਾਪਤ ਕਰਦੇ ਹਨ। ਪ੍ਰੇਮ ਤੋਂ ਬਿਨਾਂ ਸਾਰੇ ਯਤਨ ਸਾਰੇ ਸਾਧਨ ਗਿਆਨ ਧਿਆਨ ਫੋਕਟ ਕਰਮ ਹਨ। ਪ੍ਰੇਮੀ ਕੇਵਲ ਪ੍ਰੇਮ ਦੇ ਨਾਲ ਤਰ ਜਾਂਦਾ ਹੈ, ਇਹ ਸਾਰੀ ਗੱਲ ਕਵੀ ਜੀ ਨੇ ਖੋਲ ਦਿੱਤੀ ਹੈ। ਸੱਸੀ ਪੁੰਨੂ ਦੀ ਪ੍ਰੀਤ ਦੀ ਕਹਾਣੀ ਨੂੰ ਪਰਮਾਰਥ ਦੇ ਵਿੱਚ ਹੀ ਸਮਝਣਾ ਪ੍ਰਯੋਜਨ ਹੈ। ਭਾਈ ਗੁਰਦਾਸ ਜੀ ਨੇ ਜਿਸ ਤਰ੍ਹਾਂ ਕਿ ਪ੍ਰਮਾਣ ਦਿੱਤਾ ਹੈ ਲੈਲਾ ਮਜਨੂੰ ਆਸ਼ਕੀ, ਇਸ ਤੋਂ ਇਲਾਵਾ ਸਿੰਧੀ ਬੋਲੀ ਦੇ ਸੱਸੀ ਪੁੰਨੂ ਦੇ ਕਿੱਸੇ ਦਾ ਅੰਗਰੇਜ਼ੀ ਅਨੁਵਾਦ ਜੋ FJG ਨੇ ਕੀਤਾ ਹੈ ਉਸ ਦੇ 51 ਤੋਂ 54 ਛੰਦ ਤੋਂ ਸੱਸੀ ਪੁੰਨੂ ਦਾ ਵਿਆਹ ਹੋਣਾ ਸਪਸ਼ਟ ਸਹੀ ਸਿੱਧ ਹੁੰਦਾ ਹੈ। ਇਸ ਹਿਸਾਬ ਦੇ ਨਾਲ ਸੱਸੀ ਵਿਆਹਤਾ ਇਸਤਰੀ ਸੀ, ਪਤੀ ਵਿਯੋਗ ਦੇ ਵਿੱਚ ਜਾਣ ਦੇਣੀ ਇੱਕ ਪਤੀ ਭਗਤੀ ਸੀ। ਹੁਣ ਭਾਈ ਵੀਰ ਸਿੰਘ ਜੀ ਬਿਆਨ ਕਰਦੇ ਨੇ ਕਿ ਸੱਸੀ ਤੇ ਪੁੰਨੂ ਦਾ ਵਿਆਹ ਹੋ ਚੁੱਕਾ ਸੀ, ਉਸ ਤੋਂ ਬਾਅਦ ਪੁੰਨੂ ਦੇ ਭਰਾ ਉਸ ਨੂੰ ਚੁੱਕ ਕੇ ਲੈ ਗਏ ਆਪਣੇ ਪਤੀ ਵਿਯੋਗ ਦੇ ਵਿੱਚ। ਜੇਕਰ ਸੱਸੀ ਉਹਦੀ ਭਾਲ ਦੇ ਲਈ ਗਈ ਥਲਾਂ ਦੇ ਵਿੱਚ ਜਾ ਕੇ ਉਹਨੇ ਜਾਨ ਦੇ ਦਿੱਤੀ ਤੇ ਮਾਨੋ ਕਿ ਉਹਦੀ ਪਤੀ ਭਗਤੀ ਸੀ, ਪਤੀ ਦੀ ਪ੍ਰਾਪਤੀ ਕਰਨ ਦੇ ਵਾਸਤੇ ਉਹ ਯਤਨਸ਼ੀਲ ਰਹੀ। ਇਹ ਭਾਈ ਵੀਰ ਸਿੰਘ ਦਾ ਵਿਚਾਰ ਹੈ। ਇਸ ਤੋਂ ਇਲਾਵਾ ਆਮ ਤੌਰ ਦੇ ਉੱਤੇ ਐਸਾ ਹੀ ਮੰਨਿਆ ਜਾਂਦਾ ਹੈ ਕਿ ਵਿਆਹ ਤੇ ਨਹੀਂ ਸੀ ਹੋਇਆ ਪਰ ਉਹ ਜਦੋਂ ਲੈ ਗਏ ਉਸ ਨੂੰ ਚੁੱਕ ਕੇ ਪੁੰਨੂ ਦੇ ਭਰਾ ਤੇ ਜਦੋਂ ਪਤਾ ਲੱਗਾ ਤੇ ਫਿਰ ਉਸ ਪੁੰਨੂ ਦੀ ਪ੍ਰਾਪਤੀ ਦੇ ਵਾਸਤੇ ਸੱਸੀ ਥਲਾਂ ਦੇ ਵਿੱਚ ਰੇਗਿਸਤਾਨ ਦੇ ਵਿੱਚ ਮਰ ਗਏ। ਸੋ ਮੇਰਾ ਸਿਰਫ ਐਸਾ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰੇਮ ਦੀ ਮਹਿਮਾ ਨੂੰ ਖੋਲ ਕੇ ਬਿਆਨ ਕੀਤਾ। ਸਤਿਗੁਰਾਂ ਨੇ ਬਚਨ ਕੀਤਾ ਕਿ ਸੱਚੇ ਆਸ਼ਕ ਹਮੇਸ਼ਾ ਯਤਨਸ਼ੀਲ ਰਹਿੰਦੇ ਨੇ। ਸੱਚੇ ਆਸ਼ਕਾਂ ਦੇ ਬਾਰੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਕਿ ਤਰਕਬਾਜ਼ੀ ਨਹੀਂ ਕਰਨੀ ਚਾਹੀਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਦੇ ਨਾਲ ਉਹ ਸਿੱਖ ਨੂੰ ਠੰਡਾ ਕੀਤਾ, ਉਹਨੂੰ ਜਵਾਬ ਦਿੱਤਾ ਜਿਹਨੇ ਕਿ ਦਲੀਲ ਪੇਸ਼ ਕੀਤੀ ਸੀ ਸੱਸੀ ਪੁੰਨੂ ਦੇ ਕਿੱਸੇ ਦੇ ਬਾਬਤ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨਿਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਅਨਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।